पद पंकज बंद पद पंकज बंदन सिमरो अंगद दोख निकंदन अमरदास गोर हृदयत आवो गोर हृदयत आवो श्री गुरु रामदास गुण गावो श्री अर्जन बिघ्नन के नाशक बिघ्नन के नाशक हर गोविंद शुभ सुमत प्रकाशक श्री हर राय नमो कर जो नमो कर जोरी गोर हर कृष्ण मनाए बहोरी गोर तेग बहादुर परम कृपाला परम कृपाला श्री गुरु गोविंद सिंह विशाला तरों तरा पर पुन पुन शीश पुन पुन शीसा बंदों बार बार जगदीशा जिसमें अमृत ज्ञान है माणक भगत वैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन का बंदना सिर चरणन पर तार एकंकारा सतगुरु तेह प्रसाद सच हो वाहिगुरु जी की फतेह बिघ्न विनाशन सोए
सतनाम श्री वाहिगुरु साहिब जी दवैया छंद कह मरदाना जामो इस जामो दिस जेह मुझ पिख इउ नर प्राही एह आवत है डूम तिसी को जो जग भयो कुराही कह मरदाना जावो दिस जह
परम सन्मान जो गुरु रूप गुरु खालसा सत संग जी वाहिगुरु जी का खालसा वाहिगुरु जी की फतेह आप सरबत संगतां बहुत वड्डियां भागां वाले हो जिन्हां नूं गरीब नवाज सच्चे पातशाह तेग बहादुर सिमरिया घर नौ निधिया वै धाए सब थाई होए सहाय ऐसे दीन दयाल सतगुरु धन धन सतगुरु श्री गुरु तेग बहादुर साहिब सच्चे पातशाह जी दे पावन दर्शन करन दी उन्हां दे पावन चरणां दे विच बैठ के सतसंगत करन दी दात प्राप्त हो रही है आप संगता मन और बिरती नूं एकागर करके रोजाना दी तरह सतगुरां दे चल रहे लड़ीवार गुर इतिहास की कथा सरवण करो, सुरतियां नूं उत्थे लै के जाओ गरीब नवाज एमनाबाद की धरती दे उत्ते भाई लालो दे ग्रह नूं भाग ला रहे हन और भाई मरदाना हजूर नूं बेनती करदा है सच्चे पातशाह आप जी ने जो इत्थों चलण दा संकल्प किया है वह ठीक ही किया है क्योंकि नर इस नगर के मंदी मत वाले लोग आप जी बारे कुबाक अते दुरबचन बोलते हैं। जदों मैं किते आउंदा जांदा हाँ कन्नां दे विच जदों खोटे वाक उन्हां दे मैनू सुनाई दिंदे है तां मेरे कोलों सच्चे पातशाह आप जी दी शान दे खिलाफ कई निंदिया वाले बचन नहीं सहारे जांदे। तां सतगुरु महाराज जी ने बचन कीता भाई मरदाना रहना भी उत्थे ठीक हुंदा जिथे सतसंगत दा समा बनिया होवे, संगत विच ही समा गुजारना चाहीदा है। उमरोहा विच लेखे दे जो याद साईं दी गुजरे पैंदी मुजरे, वाहिगुरू दी याद विच जेड़ी उमर जेड़ा समा गुजरदा है ओही लेखे विच लगदा है। इसलिए हमेशा संगत ही करनी चाहीदी है। जिवें भाई मरदाना ते भाई लालो हजूर नूं बेनतियां कर रहे है वह प्रसंग इतिहास आप संगतां श्रद्धा भावना दे नाल सरवण करो।
सतनाम श्री वाहिगुरु साहिब जी। दवैया छंद कहे मरदाना जावूं दिस जहां।
भाई मरदाना जी कहिंदे जिहड़ी दिशा जिहड़ी तरफ नूं मैं इस नगर दे विच जांदा हां
मुझ पिख इउ नर प्राही,
मैनूं वेख के इस तरां इत्थों दे मंदी मातल वाले लोग इस तरह बोलते इस तरह के कुबाक बोलते हैं।
यह आवत है डूम तिसी को
कहते हैं जिहड़ा डूम है ये जिहड़ा मरासी है ये उसे दा मरासी आ रहा है अपनी तरफ नूं।
जो जग भयो कुराही
जो संसार का सब तो वड्डा कुराइया है। धन गुरु नानक देव जी नूं मंदी मत वाले लोग कुराइया कुराइया कह के बुलाया करते सन। सच्चे पातशाह कुराहे पियां नूं तां सीधे रस्ते पा रहे सन पर निंदकां नूं इह गल नहीं पाउंदी सी इस करके दुरबचन बोलिया करदे सन निंदक लोक।
सुन कर रिस आवत है मन में
इह सच्चे पातशाह सुन करके मैनूं बहुत गुस्सा आउंदा है मन विच
रहो ना करो पयाना
इस करके इत्थे रिहा नहीं जांदा इत्थों आपां चलण लई पयाना करिए तुरिए जल्दी चाला पाइए।
बिकस कपोलन ते इउं भाखी
भाई मरदाने दा वचन सुन के धन गुरु नानक देव सच्चे पातशाह जी मुस्कुरा के कहण लगे सच्चे पातशाह
रात चलै मरदाना
भाई मरदाने चंगा जे तेरा संकल्प है आपां अमृत वेले सूर चढ़न तो पहला पहला ही चल पवांगे छेती चाला पा देंगे जान वास्ते।
दोहरा भई पोर गुर बच कहें
जदों साध संगत जी सच्चे पातशाह जी ने कहा कि अमृत वेले सूर चढ़न तो पहला पहला ही आपा तुरांगे छेती इत्थों
लालो चित करतार
और भाई लालो नू कहन लगे हे भाई लालो तेनू हमेशा परमेशर चेते आवे वाहिगुरु दी याद ना भुले परमेशर दा सिमरन तेरे चित विच वसिया रहे। इस तरह भाई लालो नू असीस दित्ती सतगुरु महाराज साहिब जी ने।
अनत देश को रमत है
भाई लालो नू कहन लगे सी हुण होर देश होर इलाके नू जाना चाहुंदे हां
हेरन हेत हमार
साडी इच्छा है होर इलाकियां नू वेखणा जा करके होर संगियां प्रेमियां नू मिल के उन्हां उत्ते बख्शिशां करनियां सच्चे पातशाह जी ने ता पर भाई लालो नूं तां इसे तरह ही कह रहे हैं कि होर इलाकियां नूं वेखण दी इच्छा है।
सवैया औगन कौन भन्यो तज भौन को
भाई लालो अगों निम्रता नाल गल विच पल्ला पा के हथ जोड़ के बेनती करन लगा हे सच्चे पातशाह मेरे कोलों केड़ा गुनाह हो गया ਜਿਸ ਗੁਨਾਹ ਦੀ ਐਡੀ ਵੱਡੀ ਸਜ਼ਾ ਦੇ ਰਹੇ ਹੋ, ਮੇਰੇ ਘਰ ਨੂੰ ਛੱਡ ਕੇ ਜਾ ਰਹੇ ਹੋ ਸੱਚੇ ਪਾਤਸ਼ਾਹ ਆਪ ਜੀ।
ਕੌਣ ਕਰੋ ਦਰੁੱਤ ਕਿਉਂ ਨਾ ਰਹੋ।
ਹੇ ਸੱਚੇ ਪਾਤਸ਼ਾਹ ਜੀ, ਕਿਉਂ ਤੁਸੀਂ ਇੱਥੋਂ ਛੇਤੀ ਜਾਣਾ ਚਾਹੁੰਦੇ ਹੋ? ਕਿਉਂ ਨਹੀਂ ਮੇਰੇ ਪਾਸ ਆਪ ਟਿਕਣਾ ਚਾਹੁੰਦੇ? ਸੇਵਾ ਦਾ ਮੈਨੂੰ ਮੌਕਾ ਕਿਉਂ ਨਹੀਂ ਬਖਸ਼ਦੇ?
ਜਾਨੋ ਦਾਸ ਮੁਝੈ ਸੁਖ ਰਾਸ।
ਹੇ ਸੁਖਾਂ ਦੀ ਰਾਸ, ਸੁਖਾਂ ਦੇ ਘਰ, ਧੰਨ ਗੁਰੂ ਨਾਨਕ ਦੇਵ ਜੀ, ਮੈਨੂੰ ਆਪਣਾ ਦਾਸ ਜਾਨਣਾ ਕਰੋ। ਮੈਂ ਤਾਂ ਆਪ ਜੀ ਦੇ ਦਰ ਦਾ ਸੇਵਕ ਹਾਂ, ਸੇਵਾ ਕਰਨ ਵਾਲਾ।
ਉਦਾਸ ਭਏ ਕਿ ਵਾਕ ਕਹੋ।
ਕਿਉਂ ਉਦਾਸ ਹੋ ਗਏ, ਕਿਉਂ ਪ੍ਰਾਮ ਹੋ ਗਏ, ਕਿਉਂ ਇਸ ਤਰ੍ਹਾਂ ਦੇ ਵਾਕ ਬਚਨ ਕਹਿ ਰਹੇ ਹੋ ਜਾਣ ਵਾਸਤੇ? ਮੈਥੋਂ ਮਹਾਰਾਜ ਆਪ ਜੀ ਦਾ ਵਿਛੋੜਾ ਨਹੀਂ ਸਹਾਰਿਆ ਜਾਣਾ।
ਸ੍ਰੀ ਪ੍ਰਭ ਭਾਖਤ ਔਗੁਣ ਤੋਰਨਾ।
ਭਾਈ ਲਾਲੋ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਹੇ ਭਾਈ ਲਾਲੋ, ਤੇਰੇ ਵਿੱਚ ਕੋਈ ਔਗੁਣ ਨਹੀਂ, ਨਾ ਹੀ ਤੂੰ ਕੋਈ ਗੁਨਾਹ ਕੀਤਾ ਹੈ।
ਮਾਨਵ ਮੂਰਖ ਜੰਤ ਲਹੋ।
ਇਹ ਮੂਰਖ ਲੋਕ ਜਿਹੜੇ ਆ, ਸਾਨੂੰ ਇੱਥੇ ਵੇਖ ਕੇ ਬਹੁਤੇ ਦੁਖੀ ਹੁੰਦੇ ਹੈ, ਬਹੁਤਾ ਗੁੱਸਾ ਕਰਦੇ ਆ ਮਨ ਦੇ ਅੰਦਰ।
ਵੈ ਸਤ ਸੰਗ ਰਹਨ ਰਹਨ ਭਲੋ।
ਉੱਥੇ ਰਹਿਣਾ ਚਾਹੀਦਾ, ਉੱਥੇ ਹੀ ਰਹਿਣਾ ਚੰਗਾ ਜਿੱਥੇ ਸਤਸੰਗਤ ਦਾ ਪ੍ਰਵਾਹ ਚੱਲਦਾ ਹੋਵੇ। ਸੰਗਤ ਦੇ ਵਿੱਚ ਰਹਿਣਾ ਹੀ ਠੀਕ ਹੋਇਆ ਕਰਦਾ ਹੈ।
ਤਹਿ ਬਾਸੁਰ ਰਹਿਣ ਆਨੰਦ ਅਹੋ।
ਸਤ ਸੰਗਤ ਕਰਦਿਆਂ ਰਾਤ ਦਿਨ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ, ਪ੍ਰਸੰਨਤਾ ਜੀਵਨ ਦੇ ਵਿੱਚ ਮਿਲਦੀ ਹੈ, ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ।
ਸੰਤ ਮਤੋ ਪਰਮੇਸ਼ਵਰ ਅੰਗ।
ਭਾਈ ਲਾਲੋ ਨੂੰ ਸਤਿਗੁਰੂ, ਭਾਈ ਲਾਲੋ ਅੱਗੋਂ ਸਤਿਗੁਰਾਂ ਨੂੰ ਕਹਿਣ ਲੱਗਾ, ਇਹ ਮਹਾਰਾਜ ਸੰਤਾਂ ਵਾਲਾ ਆਪ ਜੀ ਦਾ ਸੁਭਾਅ ਹੈ, ਇਸ ਕਰਕੇ ਪਰਮੇਸ਼ਵਰ ਹਮੇਸ਼ਾ ਹੀ ਆਪ ਜੀ ਦੇ ਪੱਖ ਦੇ ਵਿੱਚ, ਅੰਗ ਨਾਮ ਪੱਖ ਵਿੱਚ ਹੋਣਾ, ਆਪ ਜੀ ਦੇ ਪੱਖ ਵੱਲ, ਆਪ ਦੀ ਤਰਫ ਵੱਲ, ਆਪ ਜੀ ਦੀ ਸਹਾਇਤਾ ਵਿੱਚ ਵਾਹਿਗੁਰੂ ਪਰਮੇਸ਼ਰ ਵਰਤਦਾ ਹੈ।
ਲੋਕ ਤੋਂ ਮੈਂ ਖਿੱਚ ਕਿਉਂ ਦੁੱਖ ਪਾਵਾਂ।
ਇਹ ਲੋਕ ਤੁਹਾਨੂੰ ਵੇਖ ਕੇ ਕਿਉਂ ਦੁੱਖ ਪਾਉਂਦੇ ਆ, ਕਿਉਂ ਬਹੁਤਾ ਖਿੱਚਦੇ ਆ, ਗੁੱਸਾ ਕਰਦੇ ਆ? ਤੁਹਾਡਾ ਤਾਂ ਮਤਾ, ਤੁਹਾਡਾ ਸੁਭਾਅ ਤਾਂ ਸੱਚੇ ਪਾਤਸ਼ਾਹ ਸੰਤਾਂ ਵਾਲਾ, ਕਿਸੇ ਨੂੰ ਦੁੱਖ ਨਹੀਂ ਦੇਣਾ। ਸੰਤ ਕਰੈ ਨਹਿ ਵੈਰ ਕਾਹੂ ਸਿਉ, ਸਭ ਕੇ ਹਿੱਤ ਮੈਂ ਵਰਤੈ ਅਤ ਹੀ। ਸੰਤ ਕਿਸੇ ਨਾਲ ਕਦੇ ਵੈਰ ਨਹੀਂ ਕਰਦਾ, ਸਾਰਿਆਂ ਦੇ ਭਲੇ ਵਾਸਤੇ ਸੰਤ ਵਰਤਦਾ, ਸਭ ਦਾ ਹੀ ਭਲਾ ਹੋਵੇ, ਇਹ ਮਨ ਦੀ ਉਹਦੀ ਅਭਿਲਾਸ਼ਾ ਹੋਇਆ ਕਰਦੀ ਹੈ। ਸੰਤਾਂ ਵਾਲਾ ਸੁਭਾਅ ਹੈ ਸੱਚੇ ਪਾਤਸ਼ਾਹ ਆਪ ਜੀ ਦਾ।
ਕਾਜ ਨਹੀਂ ਕਿਸੇ ਸੰਗ ਤੁਮਾਰ।
ਮਹਾਰਾਜ ਤੁਹਾਡੇ ਤਾਂ ਨਾਲ ਤਾਂ ਕਿਸੇ ਨੂੰ ਕੋਈ ਕੰਮ ਨਹੀਂ, ਕਿਸੇ ਦੀ ਕੋਈ ਲੋੜ ਨਹੀਂ, ਆਪ ਜੀ ਤੱਕ ਤਾਂ
ਬਚੀ ਭਵ ਮਾਹੇ ਜਉ ਬਿਲ ਲਾਵੈ।
ਪਰ ਇਹ ਫਸੇ ਹੋਏ ਸੰਸਾਰ ਦੇ ਵਿੱਚ ਲੋਕ ਕਿਉਂ ਐਵੇਂ ਸੜਦੇ ਆ, ਈਰਖਾ ਕਰਦੇ ਆ, ਬਿਨਾਂ ਕਾਰਨ ਤੋਂ ਅਣਹੋਈ ਈਰਖਾ ਕਰ ਰਹੇ ਹਨ।
ਸੰਤਨ ਸੋ ਮਿਲ ਬੋਲਣ ਬੈਸਣ।
ਸੰਤਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਬਚਨ ਕਰਨਾ, ਉਹਨਾਂ ਦੇ ਪਾਸ ਬੈਠਣਾ,
ਹਿਰਤ ਹੀ ਹਿਰਦਾ ਹੁਲਸਾਵੈ।
ਸੰਤਾਂ ਦੇ ਦਰਸ਼ਨ ਕਰਕੇ ਤਾਂ ਹਿਰਦਾ ਪ੍ਰਸੰਨ ਹੋ ਜਾਂਦਾ ਹੈ, ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ, ਬਚਨ ਸੁਣ ਕੇ, ਦਰਸ਼ਨ ਕਰਕੇ, ਉਹਨਾਂ ਨਾਲ ਬਚਨ ਕਰਕੇ।
ਕੋ ਇੱਕ ਬਾਸਰ ਮੋਹੇ ਆਵਾਸ।
ਇਸ ਲਈ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰ ਕਰਕੇ ਤਾਂ ਮੇਰੇ ਹਿਰਦੇ ਨੂੰ ਸ਼ਾਂਤੀ ਆਉਂਦੀ ਹੈ, ਹਿਰਦੇ ਵਿੱਚ ਮੇਰੇ ਠੰਡ ਪਈ ਜਾਂਦੀ ਹੈ ਕੁਝ ਕੁ ਦਿਨ ਸੱਚੇ ਪਾਤਸ਼ਾਹ। ਇਸ ਲਈ ਮੈਨੂੰ ਤਾਰਨ ਵਾਸਤੇ, ਮੇਰਾ ਭਲਾ ਕਰਨ ਵਾਸਤੇ, ਮੈਨੂੰ ਸ਼ਾਂਤੀ ਦੇਣ ਵਾਸਤੇ ਕੁਝ ਦਿਨ ਸੱਚੇ ਪਾਤਸ਼ਾਹ ਹੋਰ ਮੇਰੇ ਘਰ ਵਿੱਚ ਰਹਿਣਾ ਕਰੋ।
ਰਹੋ ਸੁਖ ਰਾਸ ਭਲੇ ਤੁਮ ਭਾਵੈ।
ਇਹ ਸੁਖਾਂ ਦੇ ਖਜ਼ਾਨੇ ਜੇ ਤੁਸੀਂ ਰਹੋਗੇ ਇੱਥੇ ਤਾਂ ਮੇਰਾ ਇਸ ਵਿੱਚ ਭਲਾ ਹੈ। ਜੇ ਕਰਕੇ ਸੱਚੇ ਪਾਤਸ਼ਾਹ ਮੇਰੀ ਬੇਨਤੀ ਆਪ ਜੀ ਨੂੰ ਭਾ ਜਾਏ, ਪ੍ਰਵਾਨ ਹੋ ਜਾਏ, ਚੰਗੀ ਲੱਗੇ ਤਾਂ ਮੇਰੇ ਭਲੇ ਵਾਸਤੇ ਹੋਰ ਕੁਝ ਸਮਾਂ, ਕੁਝ ਦਿਨ ਆਪ ਮੇਰੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਆਪ ਰਹਿਣਾ ਕਰੋ, ਟਿਕਣਾ ਕਰੋ। ਇਉਂ ਬੇਨਤੀਆਂ ਕੀਤੀਆਂ ਭਾਈ ਲਾਲੋ ਜੀ ਨੇ।
ਸਰੋਣ ਸੁਣੇ ਬਚ ਫੇਰ ਕਹੇ ਉਹ ਤਾਂ।
ਜਦੋਂ ਭਾਈ ਲਾਲੋ ਦੀ ਬੇਨਤੀ ਸੁਣ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫੇਰ ਬਚਨ ਕੀਤੇ,
ਸੱਚ ਕਹੋ ਇਹ ਕੂਰ ਨਾ ਰਾਈ।
ਭਾਈ ਲਾਲੋ ਤੂੰ ਸੱਚ ਕਹਿਣਾ ਕਿ ਪਰਮੇਸ਼ਰ ਦੇ ਪਿਆਰਿਆਂ ਦੇ ਦਰਸ਼ਨ ਕਰਨ ਦੇ ਨਾਲ, ਪਰਮੇਸ਼ਰ ਦੇ ਪਿਆਰਿਆਂ ਦੇ ਬਚਨ ਸੁਣਨ ਦੇ ਨਾਲ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨ ਨਾਲ ਬਿਲਕੁਲ ਮਨ ਸ਼ਾਂਤ ਹੋ ਜਾਂਦਾ ਹੈ, ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਇਹਦੇ ਵਿੱਚ ਕੋਈ ਝੂਠ ਨਹੀਂ, ਤੂੰ ਕਿਹਾ ਸੱਚ ਹੀ ਕਿਹਾ ਹੈ।
ਹੈ ਬਿਕਰਾਲ ਸੰਸਾਰ ਵਿਆਕੁਲ।
ਇਹ ਜਿਹੜਾ ਸੰਸਾਰ ਹੈ ਇਹ ਬੜਾ ਭਿਆਨਕ ਹੈ ਔਰ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਹੈ ਹਮੇਸ਼ਾ ਵਿਆਕੁਲ ਦੁਖੀ ਹੋਏ ਫਿਰਦੇ ਹਨ।
ਅਗਲ ਸੁਧ ਨਾ ਜਾਣਤ ਕਾਈ,
ਅਗਲੇਰੀ ਅਗਲੀ ਸੁਧ ਅਗਲੀ ਕੋਈ ਖਬਰ ਨਹੀਂ ਇਹਨਾਂ ਨੂੰ ਵਾਹਿਗੁਰੂ ਦੇ ਦਰ ਦੀ ਜਾਂ ਪ੍ਰਲੋਕ ਦੀ ਕਿਸੇ ਵੀ ਤਰ੍ਹਾਂ ਵਾਹ ਕਰਕੇ।
ਬੈਠਤ ਉਠਤ ਤੂਸਨ ਬੋਲਤ,
ਬੈਠਦਿਆਂ ਉੱਠਦਿਆਂ ਚੁੱਪ ਕੀਤਿਆਂ ਤੇ ਬੋਲਦਿਆਂ ਹੋਇਆ।
ਚਾਲਤ ਨਾਹਿਨ ਮੇਵਹ ਭਾਈ,
ਇਹਨਾਂ ਨੂੰ ਕੋਈ ਵੀ ਗੱਲ ਚੰਗੀ ਨਹੀਂ ਲੱਗਦੀ ਇਸ ਸੰਸਾਰ ਨੂੰ। ਇਹ ਨੁਕਤਾ ਚੀਨੀ ਕਰਦੇ ਆ ਹਮੇਸ਼ਾ, ਉੱਠਦਿਆਂ ਬੈਠਦਿਆਂ ਚੱਲਦਿਆਂ ਫਿਰਦਿਆਂ ਇਹਨਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਹੈ, ਐਸੀ ਸੰਸਾਰ ਦੀ ਹਾਲਤ ਹੈ।
ਨਾ ਗੁਜ਼ਰੇ ਇਹ ਨਾਲ ਭਲੇ,
ਇਹ ਸੰਸਾਰ ਕਿਸੇ ਨਾਲ ਭਲਿਆਈ ਨਹੀਂ ਕਰਦਾ, ਚੰਗੀ ਤਰ੍ਹਾਂ ਨਹੀਂ ਗੁਜ਼ਰਦਾ ਹੈ ਕਦੇ ਵਾਸਤੇ ਵੀ।
ਕਿਵ ਹੀ ਇਸ ਵਿੱਚ ਨਹੀਂ ਬਨ ਆਈ,
ਇਸ ਕਰਕੇ ਸੰਸਾਰ ਦੇ ਵਿੱਚ ਵਾਹਿਗੁਰੂ ਦੇ ਪਿਆਰਿਆਂ ਦੀ ਕਦੇ ਨਹੀਂ ਸੰਸਾਰ ਦੇ ਨਾਲ ਬਣੇ ਆਈ ਹੈ। ਭਗਤਾ ਤੈ ਸਹਿ ਸਾਰੀਆ ਜੋੜ ਕਦੇ ਨਾ ਆਇਆ, ਕਿਉਂ ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਇਹ ਕਠਿਨ ਮਾਰਗ ਵਾਹਿਗੁਰੂ ਦੇ ਪ੍ਰਾਪਤੀ ਦੇ ਦਰ 'ਤੇ ਚੱਲਣ ਵਾਲੇ ਹੋਇਆ ਕਰਦੇ ਵਾਹਿਗੁਰੂ ਦੇ ਭਗਤ, ਇਸ ਕਰਕੇ ਸੰਸਾਰ ਦੇ ਨਾਲ ਕਦੇ ਜੋੜ ਨਹੀਂ ਬੈਠਦਾ, ਮਲਾਪ ਨਹੀਂ ਬੈਠਦਾ ਪ੍ਰਭੂ ਦੇ ਪਿਆਰਿਆਂ ਦਾ।
ਸ੍ਰੀ ਮੁਖ ਵਾਕ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਵਕਤ ਇਤਿਹਾਸ ਕੇ ਸ਼ਬਦ ਉਚਾਰਿਆ। ਭਾਈ ਬੰਨੋ ਵਾਲੀ ਬੀੜ ਦੇ ਅੰਦਰ ਇਹ ਸ਼ਬਦ ਆਉਂਦਾ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਇਹ ਸ਼ਬਦ ਨਹੀਂ ਆਇਆ। ਇਹ ਇਤਿਹਾਸਕ ਸ਼ਬਦ ਸਤਿਗੁਰਾਂ ਨੇ ਉਸ ਵਕਤ ਕਲਯੁੱਗ ਦੀ ਹਾਲਤ ਦੇ ਪ੍ਰਥਾਏ ਉਚਾਰਨਾ ਕੀਤਾ ਕਿ ਕਲਯੁੱਗ ਦੀ ਹਾਲਤ ਕੈਸੀ ਹੈ।
ਇਸ ਕਲੀਓ ਪੰਜ ਭੀਤੇ,
ਇਸ ਕਲਯੁੱਗ ਦੇ ਵਿੱਚ ਪੰਜ ਤਰ੍ਹਾਂ ਦਾ ਪਰਦਾ, ਪੰਜ ਤਰ੍ਹਾਂ ਦੀ ਦੀਵਾਰ ਖੜੀ ਕੀਤੀ ਹੋਈ ਹੈ ਲੋਕਾਂ ਨੇ, ਪਾਪੀਆਂ ਨੇ, ਕਠੋਰ ਮਨਾਂ ਵਾਲਿਆਂ ਨੇ।
ਕਿਉਂ ਕਰ ਰਾਖਾ ਪਤ,
ਕਿਵੇਂ ਪਤ ਇੱਜ਼ਤ ਰਹਿ ਜਾਵੇ, ਕਿਵੇਂ ਆਪਣੀ ਪਤ ਇੱਜ਼ਤ ਰੱਖੀ ਜਾਵੇ, ਬੜੀ ਕਠਿਨ ਹੈ। ਕਿਉਂਕਿ ਸੰਸਾਰ ਦੀ ਹਾਲਤ ਅਤੇ ਸੰਸਾਰੀ ਲੋਕਾਂ ਦੀ ਹਾਲਤ ਮਨਮੁਖਾਂ ਦੀ ਅਜੀਬੋ ਗਰੀਬ ਹੈ।
ਜੇ ਬੋਲਾਂ ਤਾਂ ਆਖੀਐ,
ਜੇ ਬੋਲਦੇ ਹਾਂ ਤਾਂ ਅੱਗੋਂ ਕੀ ਬੋਲਦੇ ਆ, ਕੀ ਜਵਾਬ ਦਿੰਦੇ ਆ, ਜੇ ਬੋਲ ਕੇ ਕੋਈ ਵਚਨ ਕੀਤਾ ਜਾਂਦਾ ਹੈ।
ਬੜ ਬੜ ਕਰੇ ਬਹੁਤ,
ਇਹ ਬਹੁਤਾ ਹੀ ਬੜ ਬੜ ਕਰਦਾ ਹੈ। ਜੇ ਕੋਈ ਬੋਲ ਕੇ ਕਿਸੇ ਨੂੰ ਕੋਈ ਵਚਨ ਕਿਹਾ ਜਾਂਦਾ ਤਾਂ ਸੰਸਾਰ ਨੂੰ ਬੋਲਦਾ ਵੀ ਚੰਗਾ ਨਹੀਂ ਲੱਗਦਾ।
ਚੁੱਪ ਕਰਾਂ ਤਾਂ ਆਖੀਐ,
ਜੇ ਚੁੱਪ ਕਰਕੇ ਬੈਠ ਜਾਂਦੇ ਹਾਂ ਤਾਂ ਕੀ ਕਹਿੰਦੇ ਆ ਲੋਕ।
ਇਤ ਘਟ ਨਾਹੀਂ ਮਤ,
ਇਹਨੂੰ ਮਤ ਨਹੀਂ ਹੈ, ਕੋਈ ਸੋਝੀ ਨਹੀਂ ਹੈ, ਤਾਂ ਬੇਵਕੂਫ ਹੈ, ਤਾਂ ਹੀ ਚੁੱਪ ਕਰਕੇ ਬੈਠਾ, ਬੋਲਦਾ ਨਹੀਂ ਹੈ, ਮੂਰਖ ਹੈ।
ਜੇ ਬਹਿ ਰਹਾ ਤਾਂ ਆਖੀਐ,
ਜੇ ਕਿਤੇ ਬੈਠ ਕਰਕੇ ਕੁਝ ਸਮਾਂ ਟਿਕ ਜਾਈਏ, ਚੌਂਕੜਾ ਮਾਰ ਲਈਏ, ਤਾਂ ਕੀ ਕਹਿੰਦੇ ਆ ਲੋਕ।
ਬੈਠਾ ਸੱਥਰ ਘੱਤ,
ਸੱਥਰ ਘੱਤ ਕੇ ਬੈਠ ਗਿਆ, ਇਸ ਤਰ੍ਹਾਂ ਦਾ ਬਚਨ ਬੋਲਦੇ ਇੰਨੇ ਮੂਰਖ ਲੋਕ, ਇਹ ਐਸੇ ਆ ਸੰਸਾਰ ਦੇ।
ਉੱਠ ਜਾਈ ਤਾਂ ਆਖੀਐ,
ਜੇ ਉੱਠ ਕਰਕੇ ਕਿਸੇ ਪਾਸੇ ਨੂੰ ਤੁਰ ਜਾਈਦਾ ਫਿਰ ਕੀ ਕਹਿੰਦੇ ਆ, ਕਿਸ ਤਰ੍ਹਾਂ ਬੋਲਦੇ ਹਨ।
ਸ਼ਾਰ ਗਿਆ ਸਿਰ ਘੱਤ,
ਇਹ ਲੋਕਾਂ ਦੇ ਸਿਰ ਵਿੱਚ ਸਵਾਹ ਪਾ ਕੇ ਤੁਰ ਗਿਆ, ਇਸ ਤਰ੍ਹਾਂ ਦੇ ਮਾੜੇ ਸ਼ਬਦ ਇਹ ਸੰਸਾਰੀ ਬੋਲਦੇ ਹਨ।
ਜੇ ਕਰ ਨਿਮਾ ਤਾਂ ਆਖੀਐ,
ਜੇ ਕਰਕੇ ਨਿਉਂਦੇ ਹਾਂ ਨਿਮਰਤਾ ਦੇ ਵਿੱਚ ਆ ਕਰਕੇ, ਤਾਂ ਕੀ ਕਹਿੰਦੇ ਆ ਸੰਸਾਰੀ ਲੋਕ, ਮਨਮੁਖ ਲੋਕ।
ਡਰਦਾ ਕਰੇ ਭਗਤ,
ਕਹਿੰਦੇ ਡਰਦਾ ਹੋਇਆ ਭਗਤੀ ਕਰਦਾ, ਸਲਾਮਾਂ ਕਰਦਾ, ਐਵੇਂ ਨਹੀਂ ਕਰਦਾ, ਸਾਡੇ ਤੋਂ ਡਰਦਾ ਹੈ।
ਕਾਈ ਗੱਲੀ ਨਾ ਮੇਵਨੀ,
ਕਿਸੇ ਗੱਲ ਦੇ ਵਿੱਚ ਵੀ ਇਹ ਸੰਸਾਰ ਕਿਸੇ ਵੀ ਤਰ੍ਹਾਂ ਕਰਕੇ ਮਿਉਂਦਾ ਨਹੀਂ, ਭਾਵ ਮਿਲ ਕੇ ਨਹੀਂ ਚੱਲਦਾ ਇਹ ਸੰਸਾਰ, ਕਿਸੇ ਗੱਲ ਤੋਂ ਵੀ ਖੁਸ਼ ਨਹੀਂ ਹੈ।
ਜਿੱਥੇ ਕੱਢਾਂ ਝੱਤ,
ਜਿੱਥੇ ਬੈਠ ਕੇ ਕੋਈ ਝੱਤ ਥੋੜ੍ਹਾ ਸਮਾਂ ਵੀ ਨੰਘਾ ਲਈਏ, ਇਸ ਕਰਕੇ ਬਹੁਤ ਔਖਾ ਹੈ ਸੰਸਾਰ ਦੇ ਵਿੱਚ ਰਹਿਣਾ।
ਇੱਥੇ ਉੱਥੇ ਨਾਨਕ,
ਇਤਿਹਾਸਕ ਸ਼ਬਦ ਹੈ ਸਤਿਗੁਰਾਂ ਦਾ, ਸਤਿਗੁਰੂ ਜੀ ਕਹਿੰਦੇ ਭਾਈ ਇੱਥੇ ਉੱਥੇ ਲੋਕ ਪ੍ਰਲੋਕ ਦੇ ਵਿੱਚ ਤਾਂ।
ਕਰਤਾ ਰੱਖੇ ਪਤ,
ਉਹ ਕਰਤਾ ਵਾਹਿਗੁਰੂ ਹੀ ਇੱਜ਼ਤ ਰੱਖ ਸਕਦਾ, ਉਹੀ ਪਤ ਢੱਕ ਸਕਦਾ ਨਹੀਂ, ਸੰਸਾਰ ਤਾਂ ਲਾਉਣ ਦੀ ਕੋਈ ਕਸਰ ਨਹੀਂ ਛੱਡਦਾ। ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੇ। ਗੁਰਬਾਣੀ ਵਿੱਚ ਵੀ ਇਹ ਸਾਰੀ ਹਾਲਤ ਲਿਖੀ ਹੈ, ਕਿ ਕਲਯੁੱਗ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਖੋਟਾ ਹੋਊ ਨਾ ਮਨੁੱਖ, ਉਹਨੂੰ ਕਹਿਣਗੇ ਬੜਾ ਖਰਾ, ਬੜਾ ਚੰਗਾ, ਬੜਾ ਚੰਗਾ, ਔਰ ਖਰੇ ਦੀ ਕੋਈ ਕਦਰ ਨਹੀਂ ਕਰੇਗਾ। ਅੰਨੇ ਲੋਕਾਂ ਨੂੰ ਪਾਰਖੂ ਕਿਹਾ ਕਰਨਗੇ, ਬੜਾ ਪਾਰਖੂ ਹੈ। ਕਲੀ ਕਾਲ ਵਡਾਣੇ, ਕਲਯੁੱਗ ਦੇ ਐਸੇ ਲਕਸ਼ਣ ਹੋਣਗੇ ਸੱਚੇ ਪਾਤਸ਼ਾਹ ਜੀ ਨੇ ਆਪ ਗੁਰਬਾਣੀ ਵਿੱਚ ਬਹੁਤ ਵਿਸਥਾਰ ਨਾਲ ਇਸ ਸ਼ਬਦ ਵਿੱਚ ਕਲਯੁੱਗ ਦੇ ਲੱਖਣ ਲਿਖੇ ਹਨ। ਸੋ ਇਸ ਕਰਕੇ ਕਲਯੁੱਗ ਦੀ ਹਾਲਤ ਭਾਈ ਲਾਲੋ ਨੂੰ ਅਤੇ ਭਾਈ ਮਰਦਾਨੇ ਨੂੰ ਸਤਿਗੁਰੂ ਜੀ ਦੱਸਦੇ ਹਨ।
ਦੋਹਰਾ ਸੁਣ ਲਾਲੋ ਸੰਸਾਰ ਤੇ,
ਭਾਈ ਲਾਲੋ ਸੁਣਨਾ ਕਰੇ, ਜਿਹੜਾ ਸੰਸਾਰ ਹੈ ਜਿਤਨਾ ਵੀ ਰਚਿਆ ਹੋਇਆ,
ਜੇ ਰੱਖ ਹੈ ਕਰਤਾਰ,
ਇਸ ਰਚੇ ਹੋਏ ਸੰਸਾਰ ਵਿੱਚ ਜੇ ਪਰਮੇਸ਼ਰ ਇੱਜ਼ਤ ਪਤ ਰੱਖ ਲਵੇ ਤਾਂ ਹੀ ਉਹ ਰਹਿੰਦੀ ਹੈ।
ਤਾਂ ਰਹਿਬੋ ਇਹ ਤੇ ਬਣੇ,
ਤਾਂ ਇਸ ਦੀ ਇੱਜ਼ਤ ਰਹਿ ਬਣ ਆਉਂਦੀ ਹੈ ਸੰਸਾਰ ਦੇ ਅੰਦਰ, ਤਾਂ ਰਹਿ ਸਕਦੀ ਹੈ।
ਹੈ ਇਹ ਗਰਤ ਅਪਾਰ,
ਨਹੀਂ ਤਾਂ ਅਪਾਰ ਦੁੱਖਾਂ ਦਾ ਗਰਤ ਨਾਮ ਇਹ ਖਾਤਾ ਹੈ ਸੰਸਾਰ। ਇੱਥੇ ਰਹਿਣਾ ਕੋਈ ਸੌਖਾ ਨਹੀਂ, ਬੜਾ ਕਠਿਨ ਹੈ। ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਖਾਤਾ ਹੈ, ਟੋਆ ਹੈ।
ਦਵਈਆ ਛੰਦ ਉਦਾਸ ਔਰ ਮਹਿ ਮਰਦਾਨਾ,
ਭਾਈ ਮਰਦਾਨੇ ਨੇ ਸਤਿਗੁਰੂ ਮਹਾਰਾਜ ਜੀ ਦੇ ਬਚਨ ਸੁਣੇ, ਹੋਰ ਉਦਾਸ ਹੋ ਗਿਆ, ਹੋਰ ਮਨ ਉਪਰਾਮ ਹੋ ਗਿਆ। ਉਪਰਾਮ ਹੋ ਕੇ ਕਹਿਣ ਲੱਗਾ,
ਦੇਖ ਦੁਖੈ ਮਤ ਮੰਦੇ,
ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਲਾਲੋ, ਇਹ ਜਿਹੜਾ ਮਰਦਾਨਾ ਵੈ ਨਾ ਸਾਡੇ ਨਾਲ, ਭਾਈ ਮਰਦਾਨਾ ਇਹਨਾਂ ਮੰਦੀ ਮਤ ਵਾਲਿਆਂ ਦੀਆਂ ਗੱਲਾਂ ਸੁਣ ਕੇ, ਇਹਨਾਂ ਨੂੰ ਵੇਖ ਕੇ ਬਹੁਤਾ ਦੁਖੀ ਹੋਇਆ ਬੈਠਾ ਹੈ।
ਸੁਣ ਲਾਲੋ ਮਨ ਦੀਨ ਭਇਓ ਬਹੁ,
ਇਹ ਭਾਈ ਲਾਲੋ ਇਹ ਮਨ ਦੇ ਵਿੱਚ ਬਹੁਤਾ ਉਦਾਸ ਹੋ ਗਿਆ, ਉਪਰਾਮ ਹੋ ਗਿਆ ਹੈ ਭਾਈ ਮਰਦਾਨਾ ਜੀ। ਇਸ ਕਰਕੇ ਸਾਡੇ ਕੋਲੋਂ ਭਾਈ ਮਰਦਾਨੇ ਦਾ ਉਦਾਸਤਾਈ ਦਾ ਦੁੱਖ ਨਹੀਂ ਦੇਖਿਆ ਜਾਂਦਾ।
ਪੁਨ ਪੁਨ ਪਦ ਪਦ ਬੰਦੇ,
ਇਸ ਕਰਕੇ ਤਾਂ ਸਾਡੀ ਜਾਣ ਦੀ ਇੱਛਾ ਬਣੀ ਹੋਈ ਹੈ। ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਤਾਂ ਭਾਈ ਲਾਲੋ ਨੇ ਵਾਰ ਵਾਰ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਿਆ, ਨਮਸਕਾਰਾਂ ਕੀਤੀਆਂ ਅਤੇ ਬੇਨਤੀ ਕੀਤੀ,
ਇੱਕ ਮਾਸ ਮੁਝ ਰਹੋ ਅਵਾਸੂ,
ਇਹ ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਕਿ ਇੱਕ ਮਾਸ ਮਹੀਨਾ ਮੇਰੇ ਘਰ ਵਿੱਚ ਜ਼ਰੂਰ ਹੋਰ ਠਹਿਰਨਾ ਕਰੋ, ਇੱਕ ਮਹੀਨਾ ਦਰਸ਼ਨਾਂ ਦੀ ਦਾਤ ਬਖਸ਼ੋ।
ਬਿਨਾਂ ਬਿਲੋਕਹੁ ਸੁਆਮੀ,
ਇਹ ਮਾਲਕ ਸੱਚੇ ਪਾਤਸ਼ਾਹ ਮੇਰੀ ਬੇਨਤੀ ਸੁਣ ਕੇ ਮੇਰੇ ਤਰਫ ਵੀ ਦੇਖੋ, ਮੇਰੀ ਨਿਮਰਤਾ ਨੂੰ ਵੀ ਤੱਕੋ, ਮੇਰੀ ਭਾਵਨਾ ਨੂੰ ਵੀ ਵੇਖੋ ਸੱਚੇ ਪਾਤਸ਼ਾਹ, ਮੇਰੀ ਸ਼ਰਧਾ ਤਾਂ ਪੂਰੀ ਕਰੋ। ਨਿੰਦਕਾਂ ਤੋਂ ਕੀ ਲੈਣਾ, ਦੋਖੀਆਂ ਤੋਂ ਮੰਦੀ ਮਤ ਵਾਲਿਆਂ ਤੋਂ ਕੀ ਲੈਣਾ, ਮੇਰੀ ਵੀ ਕੋਈ ਬੇਨਤੀ ਹੈ, ਮੇਰੀ ਵੀ ਸ਼ਰਧਾ ਹੈ, ਮੇਰੀ ਵੀ ਭਾਵਨਾ ਹੈ, ਮੇਰੇ ਹਿਰਦੇ ਦੀ ਵੀ ਗਰੀਬੀ ਵੱਲ ਦੇਖਣਾ ਕਰੋ ਸੱਚੇ ਪਾਤਸ਼ਾਹ, ਮੇਰੀ ਜ਼ਰੂਰ ਬੇਨਤੀ ਪ੍ਰਵਾਨ ਕਰੋ ਸੱਚੇ ਪਾਤਸ਼ਾਹ।
ਪੁਨ ਗਵਨ ਹੋ ਜਿਤ ਇੱਛਾ ਹੋਵੇ,
ਇੱਕ ਮਹੀਨਾ ਹੋਰ ਦਰਸ਼ਨ ਬਖਸ਼ ਦਿਓ, ਫਿਰ ਜਿੱਧਰ ਨੂੰ ਇੱਛਾ ਹੋਏਗੀ ਸੱਚੇ ਪਾਤਸ਼ਾਹ ਆਪ ਜੀ ਨੇ ਚਲੇ ਜਾਣਾ।
ਸ੍ਰੀ ਗੁਰ ਅੰਤਰਜਾਮੀ,
ਇਹ ਅੰਤਰਜਾਮੀ ਸਤਿਗੁਰੂ ਸ਼੍ਰੋਮਣੀ ਸਤਿਗੁਰੂ ਜੀ ਆਪ ਸਭ ਕੁਝ ਜਾਣਦੇ ਹੋ, ਅੰਤਰਜਾਮੀ ਇਸ ਕਰਕੇ ਕਿਹਾ ਮਹਾਰਾਜ ਮੇਰੇ ਮਨ ਦੀ ਭਾਵਨਾ ਵੀ ਤੁਸੀਂ ਵੇਖਦੇ ਹੋ, ਜਾਣਦੇ ਹੋ ਤੇਰੇ ਮੇਰੇ ਮਨ ਵਿੱਚ ਸ਼ਰਧਾ ਹੈ ਕਿ ਨਹੀਂ ਹੈ, ਇਹ ਆਪ ਜੀ ਨੂੰ ਪਤਾ। ਮੈਂ ਉੱਤੋਂ ਉੱਤੋਂ ਬੇਨਤੀਆਂ ਨਹੀਂ ਕਰਦਾ, ਮਨੋ ਬੇਨਤੀ ਕਰਦਾ, ਮੇਰੇ ਹਿਰਦੇ ਦੀ ਇੱਛਾ ਹੈ। ਤੁਸੀਂ ਤਾਂ ਅੰਤਰਜਾਮੀ ਜਾਣੀ ਜਾਣ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ।
ਦੇਖ ਦੀਨਤਾ ਦਾਸ ਈਠ ਕੀ,
ਜਦੋਂ ਭਾਈ ਲਾਲੋ ਦੀ ਆਪਣੇ ਸੇਵਕ ਦੀ ਬਹੁਤੀ ਨਿਮਰਤਾ ਵੇਖੀ ਸਤਿਗੁਰਾਂ ਨੇ,
ਮਨ ਲਏ ਤੇ ਬੈਨਾ,
ਉਸ ਵਕਤ ਭਾਈ ਲਾਲੋ ਦੀ ਬੇਨਤੀ ਮੰਨ ਲਈ, ਕਹਿੰਦੇ ਚੰਗਾ ਭਾਈ ਲਾਲੋ, ਤੇਰੀ ਇੱਛਾ ਇੱਕ ਮਹੀਨਾ ਸਾਨੂੰ ਆਪਣੇ ਪਾਸ ਰੱਖਣ ਦੀ ਹੈ, ਤਾਂ ਜ਼ਰੂਰ ਤੇਰਾ ਬਚਨ ਮੰਨਾਂਗੇ।
ਲਾਲੋ ਬਚਨ ਨਾ ਮੇਟਿਆ ਜਾਈ,
ਇਹ ਭਾਈ ਲਾਲੋ ਤੇਰਾ ਬਚਨ ਸਾਡੇ ਕੋਲੋਂ ਮੋੜਿਆ ਨਹੀਂ ਜਾਂਦਾ ਹੈ ਕਦੇ ਵਾਸਤੇ ਵੀ। ਤੂੰ ਇੰਨੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਹੈ, ਪ੍ਰਸੰਨਤਾ ਲੈਣਾ ਕੀਤੀ ਹੈ।
ਪੰਨਤ ਭਏ ਗੁਰ ਐਨਾ,
ਉਸ ਵਕਤ ਗੁਣਾਂ ਦਾ ਘਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਵਾਨਗੀ ਦੇ ਦਿੱਤੀ, ਕਹਿ ਦਿੱਤਾ ਚੰਗਾ ਭਾਈ ਲਾਲੋ ਜ਼ਰੂਰ ਰਹਾਂਗੇ।
ਇੱਕ ਮਾਸ ਰਹੀਏ ਮਰਦਾਨਾ,
ਫਿਰ ਮਹਾਰਾਜ ਮਰਦਾਨੇ ਦੇ ਚਿਹਰੇ ਵੱਲ ਵੇਖ ਕੇ ਕਹਿੰਦੇ ਕਿਉਂ ਭਾਈ ਮਰਦਾਨੇ, ਇੱਕ ਮਹੀਨਾ ਤਾਂ ਆਪਾਂ ਹੋਰ ਰਹੀਏ ਇੱਥੇ, ਭਾਈ ਲਾਲੋ ਦੀ ਇੱਛਾ ਹੈ, ਆਪਾਂ ਜ਼ਰੂਰ ਇੱਛਾ ਪੂਰੀ ਕਰਨੀ ਹੈ। ਆਪਣੇ ਪਿਆਰਿਆਂ ਨਾਲ ਸਲਾਹ ਕਰਦੇ ਆ, ਸੱਚੇ ਪਾਤਸ਼ਾਹ ਜੀ ਇੰਨਾ ਮਾਣ ਦੇ ਰਹੇ ਹਨ।
ਬਹਰੋਂ ਕਰਹਿ ਪਿਆਨਾ,
ਫਿਰ ਭਾਈ ਮਰਦਾਨਿਆ ਆਪਾਂ ਫਿਰ ਪਿਆਨਾ ਕਰਾਂਗੇ, ਫਿਰ ਤੁਰਾਂਗੇ ਇੱਕ ਮਹੀਨੇ ਬਾਅਦ ਇੱਥੋਂ।
ਤ੍ਰਿਸਕਾਰ ਇਸ ਕੋ ਕਹਿ ਕੈਸੇ,
ਭਾਈ ਲਾਲੋ ਦਾ ਜਿਹੜਾ ਨਰਾਦਰ ਹੈ ਇਹਦੇ ਬਚਨਾਂ ਦਾ ਕਿਵੇਂ ਕਰੀਏ? ਭਾਈ ਲਾਲੋ ਦੇ ਬਚਨਾਂ ਦਾ ਸਨਮਾਨ ਰੱਖਣਾ ਵੀ ਆਪਣਾ ਫਰਜ਼ ਹੈ। ਆਪਾਂ ਭਾਈ ਲਾਲੋ ਦੇ ਬਚਨਾਂ ਦਾ ਮਾਣ ਰੱਖਣਾ, ਇਹਦੀ ਬੇਨਤੀ ਦਾ ਸਤਿਕਾਰ ਰੱਖਣਾ ਹੈ।
ਚਾਹੇ ਆਨ ਅਸਥਾਨਾ,
ਇਸ ਕਰਕੇ ਭਾਈ ਲਾਲੋ ਦਾ ਜੇ ਅਸੀਂ ਹੋਰ ਕਿਤੇ ਚਲੇ ਵੀ ਜਾਂਦੇ ਹਾਂ ਤਾਂ ਭਾਈ ਲਾਲੋ ਦਾ ਨਰਾਦਰ ਹੋਏਗਾ, ਇਸ ਗੱਲ ਵਿੱਚ ਉਹਦੀ ਬੇਨਤੀ ਦਾ ਸਤਿਕਾਰ ਨਹੀਂ ਰਹੇਗਾ।
ਰਹੇ ਦਿਆਲ ਏਮਨਾ ਵਾਧੂ,
ਇਉਂ ਦਿਆਲਤਾ ਦੇ ਘਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਏਮਨਾਬਾਦ ਦੀ ਧਰਤੀ ਤੇ ਠਹਿਰਨਾ ਕੀਤਾ, ਰਹਿਣਾ ਕੀਤਾ, ਬਹੁਤੀਆਂ ਬੇਨਤੀਆਂ ਮੰਨ ਕੇ।
ਬਾਸੁਰ ਦੋਏ ਬਤੀਤੇ,
ਜਦੋਂ ਦੋ ਦਿਨ ਬੀਤ ਗਏ, ਗੁਜਰ ਗਏ ਸਤਿਗੁਰਾਂ ਨੂੰ ਠਹਿਰੇ ਹੋਇਆਂ ਨੂੰ,
ਜਿਸ ਕਰਨਾ ਤੇ ਜਨਮ ਮਰਨ ਗਤ,
ਜਿਨ੍ਹਾਂ ਦੀ ਕਿਰਪਾ ਦੇ ਨਾਲ ਜਿਹੜੇ ਸਤਿਗੁਰੂ ਆਪਣੀ ਜਦੋਂ ਕਿਰਪਾ ਦੀ ਦ੍ਰਿਸ਼ਟੀ ਪਾ ਦਿੰਦੇ ਆ ਨਾ ਤਾਂ ਜੰਮਣ ਮਰਨ ਦੀ ਗਤੀ, ਜੰਮਣ ਮਰਨ ਦਾ ਰਸਤਾ ਦੇ ਦੂਰ ਕਰ ਦਿੰਦੇ ਆ। ਗਤ ਨਾਮ ਰਸਤੇ ਦਾ ਵੀ ਹੁੰਦਾ, ਗਤ ਨਾਮ ਚਾਲ ਦਾ ਵੀ ਹੁੰਦਾ। ਜੰਮਣ ਮਰਨ ਦੀ ਜਿਹੜੀ ਸਾਧ ਸੰਗਤ ਦੀ ਗਤੀ ਹੈ, ਉਸ ਜੰਮਣ ਮਰਨ ਦੇ ਗੇੜੇ ਨੂੰ, ਗਤੀ ਨਾਮ ਗੇੜੇ ਦਾ ਵੀ ਹੈ, ਜੰਮਣ ਮਰਨ ਦੇ ਗੇੜੇ ਨੂੰ ਸੱਚੇ ਪਾਤਸ਼ਾਹ ਜੀ ਜਿਹੜੇ ਕੱਟਣ ਵਾਲੇ ਹੈ ਕਿਰਪਾ ਦੀ ਦ੍ਰਿਸ਼ਟੀ ਕਰਕੇ, ਜਿਨ੍ਹਾਂ ਦੀ ਕਿਰਪਾ ਦੇ ਵਿੱਚ, ਜਿਨ੍ਹਾਂ ਦੀ ਅੰਮ੍ਰਿਤ ਰੂਪੀ ਨਿਗਾਹ ਦੇ ਵਿੱਚ ਐਡੀ ਵੱਡੀ ਕਿਰਪਾ ਵਰਸਦੀ ਹੈ ਕਿ ਜੰਮਣ ਮਰਨ ਦੇ ਗੇੜੇ ਨੂੰ ਮੇਟ ਦਿੰਦੇ ਆ ਸੱਚੇ ਪਾਤਸ਼ਾਹ, ਇਸੀ ਕਿਰਪਾ ਦੀ ਦ੍ਰਿਸ਼ਟੀ ਜਦੋਂ ਪਾ ਦਿੰਦੇ ਹਨ।
ਨਾਮ ਜਪੇ ਜਮ ਪੀਤੇ,
ਜਿਨ੍ਹਾਂ ਦਾ ਨਾਮ ਜਪਣ ਦੇ ਨਾਲ ਜਮ ਵੀ ਡਰ ਜਾਂਦੇ ਹਨ, ਐਡੇ ਸਤਿਗੁਰੂ ਸਥਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਤਾਪ ਹੈ, ਨਾਮ ਸੁਣਤ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜਿਓ ਵੇ ਪ੍ਰਵਾਹਾ ਹੈ।
ਆਸਨ ਪੈ ਆਸੀਨ ਕਿਰਪਾਲਾ,
ਕਿਰਪਾ ਦੇ ਘਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਫਿਰ ਭਾਈ ਲਾਲੋ ਦੀ ਬੇਨਤੀ ਸੁਣ ਕੇ ਆਸਣ ਉੱਤੇ ਬੈਠ ਗਏ, ਸੱਜ ਗਏ ਹਨ।
ਪੈਰ ਪਲੋਟਤ ਲਾਲੋ,
ਭਾਈ ਲਾਲੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਮਲਦਾ ਹੈ, ਭਾਵ ਸਤਿਗੁਰਾਂ ਦੇ ਚਰਨ ਘੁੱਟ ਰਿਹਾ ਹੈ, ਇੰਨੀ ਸ਼ਰਧਾ ਦੇ ਨਾਲ ਸੇਵਾ ਕਰਦਾ ਹੈ ਸਤਿਕਾਰ ਦੇ ਨਾਲ।
ਜੇ ਕੋ ਮਨ ਜਨ ਧਿਆਨ ਧਰਤ,
ਜਿਹਨਾਂ ਸਤਿਗੁਰਾਂ ਦਾ ਮੁਨੀ ਲੋਕ, ਜਨ ਭਗਤ ਲੋਕ ਅੱਠੇ ਪਹਿਰ ਜਿਹਨਾਂ ਚਰਨਾਂ ਦਾ ਧਿਆਨ ਧਾਰਦੇ ਆ ਹਮੇਸ਼ਾ ਵਾਸਤੇ,
ਬਸ ਹੈ ਜੇ ਉਰ ਨਹਿ ਕਾਲੋ,
ਔਰ ਕਲਯੁਗ ਦੇ ਵਿੱਚ ਜਿਹਨਾਂ ਦੇ ਉਰ ਹਿਰਦੇ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨ ਵਸਦੇ ਹੈ ਨਾ, ਉਹਨਾਂ ਦੇ ਨੇੜੇ ਕਲਯੁਗ ਦੇ ਪਾਪ ਨਹੀਂ ਆ ਸਕਦੇ, ਕਲਯੁਗ ਦੇ ਜਿਹੜੇ ਪਾਪ ਆ ਉਹਨਾਂ ਤੋਂ ਦੂਰ ਹੋ ਜਾਂਦੇ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨ ਵਸਦੇ ਆ ਉਹਨਾਂ ਦੇ ਨੇੜੇ ਕਾਲ ਨਹੀਂ ਆ ਸਕਦਾ, ਇਹਨਾਂ ਸਤਿਗੁਰਾਂ ਦੇ ਚਰਨਾਂ ਦੇ ਧਿਆਨ ਦਾ ਫਲ ਹੈ।
ਵੈਸਿਓ ਨਿਕਟ ਭਨਤ ਮਰਦਾਨਾ,
ਉਸ ਵਕਤ ਭਾਈ ਮਰਦਾਨੇ ਨੇ ਨੇੜੇ ਹੋ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਜਦੋਂ ਠਹਿਰਨ ਦੀ ਪ੍ਰਵਾਨਗੀ ਦਿੱਤੀ ਸੱਚੇ ਪਾਤਸ਼ਾਹ ਜੀ ਨੇ,
ਤੁਮ ਹਿਆਂ ਬਹੁ ਦਿਨ ਰਹਿਣਾ,
ਇਹ ਮਹਾਰਾਜ ਤੁਸੀਂ ਤਾਂ ਬਹੁਤ ਦਿਨ ਹੁਣ ਇੱਥੇ ਰਹਿਣਾ, ਠਹਿਰਨਾ ਹੈ ਇਸ ਨਗਰ ਦੇ ਅੰਦਰ,
ਦੇਹੋ ਨਿਦੇਸ਼ ਜਾਓ ਤਲਵੰਡੀ,
ਜੇ ਮੈਨੂੰ ਆਗਿਆ ਦੇ ਦਿਓ ਤਾਂ ਮਹਾਰਾਜ ਮੈਂ ਨੇੜੇ ਇੱਥੋਂ ਕੁਝ ਦੂਰੀ ਤੇ ਤਲਵੰਡੀ ਆਪਣਾ ਨਗਰ ਹੈ, ਮੈਂ ਉੱਥੇ ਜਾ ਆਵਾਂ, ਪਰਿਵਾਰ ਨੂੰ ਮਿਲ ਆਵਾਂ।
ਕਹੋ ਤਹਾਂ ਜੋ ਕਹਿਣਾ,
ਮਹਾਰਾਜ ਜੋ ਤੁਸੀਂ ਕਹੋਗੇ ਉਹੀ ਜਾ ਕੇ ਆਪ ਜੀ ਦੀ ਖਬਰ ਦੇ ਦਿਆਂਗਾ, ਕਹਿ ਕੇ ਤੁਸੀਂ ਭਾਈ ਬਾਲੇ ਦੇ ਨਾਲ ਇੱਥੇ ਹੀ ਠਹਿਰਨਾ ਕਰੋ, ਮੈਂ ਤਲਵੰਡੀ ਜਾ ਆਵਾਂ ਜੇ ਤੁਸੀਂ ਆਗਿਆ ਦੇ ਦਿਓ ਮੈਨੂੰ।
ਤੂਰਨ ਤਹਿ ਤੇ ਆਵੋ ਤੁਮ ਢੇਰ,
ਮਹਾਰਾਜ ਬਹੁਤਾ ਸਮਾਂ ਨਹੀਂ ਲਾਵਾਂਗਾ, ਛੇਤੀ ਜਾਵਾਂਗਾ, ਛੇਤੀ ਉੱਥੋਂ ਵਾਪਸ ਆਪ ਜੀ ਦੇ ਪਾਸ ਮੁੜ ਕੇ ਆ ਜਾਵਾਂਗਾ ਮੈਂ।
ਬਿਲਮ ਨਾ ਕਹੂੰ ਲਗਾਵੋ,
ਦੇਰੀ ਨਹੀਂ ਲਾਵਾਂਗਾ, ਉੱਥੇ ਲੰਮਾ ਸਮਾਂ ਨਹੀਂ ਠਹਿਰਾਂਗਾ ਸਤਿਗੁਰੂ ਜੀ।
ਨਿਜ ਪਰਿਵਾਰ ਹੈ ਦੇ ਖਬਰ ਸਭ,
ਔਰ ਮਹਾਰਾਜ ਜਿਹੜਾ ਮੇਰਾ ਪਰਿਵਾਰ ਹੈ ਤੇ ਆਪ ਜੀ ਦਾ ਪਰਿਵਾਰ ਆ, ਸਾਰੀ ਆਪ ਜੀ ਦੀ ਖਬਰਸਾਰ ਪਰਿਵਾਰ ਨੂੰ ਮੈਂ ਦੇ ਆਵਾਂ।
ਹੋ ਨਾਨਕ ਸੰਗ ਜਾਵੋ,
ਇਸ ਕਰਕੇ ਹੈ ਸੱਚੇ ਪਾਤਸ਼ਾਹ ਜੀ ਖਬਰ ਜੇ ਸਾਰੇ ਪਰਿਵਾਰ ਦੀ ਅਤੇ ਆਪ ਜੀ ਦੀ ਖਬਰ, ਆਪਣੀ ਖਬਰ ਔਰ ਆਪ ਜੀ ਦੀ ਸਾਰੀ ਖਬਰ ਪਰਿਵਾਰ ਨੂੰ ਦੇ ਕੇ हे सच्चे पातशाह जी फिर मैं आ जावांगा आप जी दे पास ही फिर नाल चलांगा।
घर मह जियो बसत है तेरो।
ता उस वक्त धन श्री गुरु नानक देव जी कहन लगे चंगा मरदानिया जे तेरी इच्छा है नगर नू जान दी ता तू जाया क्योंकि तेरा भी परिवार नगर दे विच घर दे विच वसदा है रहिंदा है।
जाहो द्रुतपुन आईया।
चंगा जे जाना ता जाया पर द्रुत छेती मुड़ के आ जाई देरी ना लाई बहुती उथे।
हमरी सुध जह बिद की देखो।
जो जी तू साडी हालत वेखी है ना ओह जी तू दस दई होर कोई विशेष स्नेहा नहीं देना बना के जिस तरह दे असी हगे आ ओह जी साडी खबर दे दई पिता और माता जी नू ते परिवार नू।
तैसी एह ठां दईया।
उत्थे जाके ओही खबर दई जो तू सानू वेख्या ते तकिया है अपनियां अखां दे नाल।
ले रजाए मरदाना गबनियो।
उस वक्त सतगुरां तों रजाए नाम आग्या लै के भाई मरदाना जी चल पए तलवंडी नू ननकाणा साहिब नू एमनाबाद तों।
मिलो जाए परिवारू।
भाई मरदाना अपने परिवार नू भी जाके मिलिया सारी सुख सांद पुछना कीती है।
तेह पश्चात दास दुख खंडन।
उस तों बाद जदों भाई मरदाना जी चले गए सेवकां दे दुखां नू मेटण वाले नास करन वाले धन श्री गुरु नानक देव जी महाराज सच्चे पातशाह
राजत नगर उदारू।
इस बहुत वड्डे नगर दे अंदर एमनाबाद दे अंदर भाई लालो दे घरे रह रहे हन सच्चे पातशाह जी।
बासुर बन मह जाए बिराज
और रोजाना सतगुरु जी का की निजम है अमृत वेले नितनेम अते सिमरन करन तों उपरंत दिन चढ़न तों पहला पहला साध संगत जी जो दूर दुराडे जंगल है जंगल दे विच एकांत दे विच सतगुरु महाराज जी चले जांदे।
कमल बदन दुख कदना।
कमल वर्गा जिन्हां दा बदन चेहरा है हमेशा ही खिड़िया होया है और दासां दे दुखां नू कट्टण वाले नाश करन वाले सतगुरु सच्चे पातशाह जी।
जब है बिपावर होवे लिखही।
सारा दिन सतगुरु जी एकांत जंगल विच बैठ के बहुत वड्डा सिमरन दा तप करदे है कमाई करदे है जदों संध्या पैंदी है दिन छिपदा है उदों ही सच्चे पातशाह फिर वापस नगर नू एमनाबाद नू भाई लालो दे घर नू आ जांदे हन।
आवह लालो सदना।
भाई लालो दे घर विच सतगुरु जी फिर वापस आ जांदे हन सच्चे पातशाह जी।
करत प्रीत सो असन त्यारा।
भाई लालो बहुते प्रेम नाल बहुती प्रीति दे नाल सतगुरां वास्ते श्रद्धा दे नाल भोजन तैयार करदा लंगर सजाउंदा है।
बिना भाख अचवावै।
बेनती करके छकाउंदा आप तां कदे छकण दा फुरना ही नहीं कीता दुख ते भुख सतगुरां ने जित्ती होई सी सेवकां दी गुरसिखां दी भावना पूरी करन वास्ते छकिया करदे सन इस करके भाई लालो बेनती करके सतगुरां नू लंगर प्रसादा छकाउंदा।
भगत वत्सल बहु भगत देख कै।
भगतां दे वत्सल प्यारे साध संगत जी धन श्री गुरु नानक देव जी भाई लालो दी भगती नू भाई लालो दे प्रेम नू तक करके
भोजन तेहे घर पावै।
ओह भाई लालो दे घर दा भोजन पाउंदे आ भाव छकणा करदे आ सच्चे पातशाह
सदा अधीन दास के जो।
धन श्री गुरु नानक देव जी सदा दासां सेवकां दे अधीन रहण वाले दासां दे वस विच कीते होए आ मेरी बांधी भगत छडावै बांधी भगत ना छूटै मोहे एडे वड्डे दयालु सतगुरु जी हमेशा दासां भगतां प्यारियां दे अधीन रहण वाले।
जात को जात ना जाने।
ना कोई श्रेष्ठ जात वेखदे ना कोई नीवी जात वेखदे केवल प्रेमा भगती नू प्रेम नू अते श्रद्धा नू ही तकदे हन सच्चे पातशाह।
गुण चतुराई रीजह नाही।
ना किसे दे गुण वेख के किहदे विच बहुते गुण है ना किसे दियां चलाकियां नू वेख के बहुता ही चलाक चुस्त है बड़ियां इनू सियाणपां चलाकियां करनियां आउंदियां हन इन्हां गल्लां ते कदे सतगुरु जी प्रसन्न नहीं हुंदे वेख के कदे वास्ते भी।
भाउ भगत पहचान।
केवल प्रेमा भगती नू ही पहचानदे है कि प्रेमा भगती किन्नी कि इन्हां दे हिरदे विच ਉਸ ਨੂੰ ਤੱਕ ਕੇ ਹੀ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਕੇ ਬਖਸ਼ਿਸ਼ਾਂ ਕਰਦੇ ਆਪਣੇ ਪਿਆਰਿਆਂ ਦੇ ਉੱਤੇ।
ਦਿਜ ਖਤਰੀ ਤਜ ਬੈਸ ਤਹਾਂ ਕੇ।
ਇਹੋ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਖੱਤਰੀ ਹੈ, ਭਾਵੇਂ ਕੋਈ ਵੈਸ ਹੈ, ਉੱਚੀਆਂ ਜਾਤਾਂ ਵਾਲੇ ਜਿੰਨੇ ਵੀ ਲੋਕ ਵਸਦੇ ਸਨ,
ਸੂਦਰ ਹੁਤੋ ਤੇ ਖਾਨਾ,
ਪਰ ਮਹਾਰਾਜ ਨੇ ਉਹਨਾਂ ਉੱਚੀਆਂ ਜਾਤੀਆਂ ਵਾਲਿਆਂ ਦੇ ਗੁਣ, ਉਹਨਾਂ ਦੀ ਉੱਚੀ ਜਾਤ ਦਾ ਪੱਖ ਨਹੀਂ ਵੇਖਿਆ। ਜਿਹੜਾ ਸ਼ੂਦਰਾਂ ਦੀ ਜਾਤੀ ਵਿੱਚੋਂ ਭਾਈ ਲਾਲੋ ਸੀ, ਉਹਦੇ ਘਰ ਵਿੱਚ ਆ ਕੇ ਬੈਠੇ, ਆਸਣ ਲਾਇਆ, ਕੇਵਲ ਪ੍ਰੇਮ ਵੇਖਿਆ ਸੱਚੇ ਪਾਤਸ਼ਾਹ ਜੀ ਨੇ, ਕੋਈ ਉੱਚੀ ਜਾਤੀ ਵਾਲਿਆਂ ਦੇ ਘਰ ਵਿੱਚ ਨਹੀਂ ਗਏ।
ਖਾਏ ਸਾਧ ਸੋ ਭੋਜਨ ਤਾਂ ਕੋ,
ਔਰ ਜੋ ਭੋਜਨ ਭਾਈ ਲਾਲੋ ਰੁੱਖਾ ਮਿੱਸਾ ਧਰਮ ਦੀ ਕਿਰਤ ਕਰਕੇ ਤਿਆਰ ਕਰਦਾ, ਉਸ ਨੂੰ ਬਹੁਤੇ ਆਨੰਦ ਨਾਲ, ਬਹੁਤੇ ਪ੍ਰੇਮ ਨਾਲ ਸਤਿਗੁਰੂ ਜੀ ਪ੍ਰਸੰਨ ਹੋ ਕੇ ਛਕਦੇ ਹੈ।
ਕੇਵਲ ਪ੍ਰੇਮ ਮਾਨਾ,
ਕੇਵਲ ਪ੍ਰੇਮ ਨੂੰ ਹੀ ਮਨ ਵਿੱਚ ਪ੍ਰਵਾਨ ਕਰਦੇ ਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮੰਨ ਕਰਕੇ।
ਚਾਪਤ ਪਾਓ ਹਾਂਕ ਤੇ ਪਾਉਣਾ,
ਕਿੱਡੀ ਵੱਡੀ ਸੇਵਾ ਭਾਈ ਲਾਲੋ ਦੀ, ਰੋਜ਼ ਸਤਿਗੁਰਾਂ ਦੇ ਚਰਨ ਘੁੱਟਦਾ, ਚਰਨ ਚਾਪੀ ਕਰਦਾ, ਕਿੰਨਿਆਂ ਭਾਗਾਂ ਵਾਲਾ ਤ੍ਰਿਲੋਕੀ ਦੇ ਮਾਲਕ ਦੀ ਸੇਵਾ ਮਿਲੀ ਹੋਈ ਹੈ। ਔਰ ਗਰਮੀ ਦੀ ਰੁੱਤ ਹੋਣ ਕਰਕੇ ਸਾਧ ਸੰਗਤ ਜੀ ਸਤਿਗੁਰਾਂ ਨੂੰ ਸਾਰੀ ਰਾਤ ਪੱਖਾ ਝੱਲਣ ਦੀ ਸੇਵਾ ਨਿਭਾਉਂਦਾ ਹੈ।
ਹਿਰਦੇ ਆਨੰਦ ਨਾ ਮਾਵੇ,
ਹਿਰਦੇ ਵਿੱਚ ਇੰਨੀ ਖੁਸ਼ੀ ਹੈ ਕਿ ਉਹ ਖੁਸ਼ੀ ਸਾਧ ਸੰਗਤ ਜੀ ਹਿਰਦੇ ਵਿੱਚ ਸਮਾਉਂਦੀ ਨਹੀਂ, ਸਰੀਰ ਦੇ ਅੰਦਰ ਸਾਂਭੀ ਨਹੀਂ ਜਾਂਦੀ, ਇੰਨੀ ਖੁਸ਼ੀ ਭਾਈ ਲਾਲੋ ਦੇ ਹਿਰਦੇ ਵਿੱਚ ਬਣੀ ਹੋਈ ਹੈ।
ਦਿਨ ਮਹਿ ਕ੍ਰਿਤ ਕਰਤ ਸਭ ਆਪਣੀ,
ਸਤਿਗੁਰੂ ਜੀ ਅੰਮ੍ਰਿਤ ਵੇਲੇ ਨਿਤਨੇਮ ਅਭਿਆਸ ਕਰਕੇ ਜੰਗਲ ਵਿੱਚ ਇਕਾਂਤ ਤਪੱਸਿਆ ਕਰਨ ਲਈ, ਸਿਮਰਨ ਦੀ ਸਾਧਨਾ ਕਰਨ ਲਈ, ਸਿਮਰਨ ਦੇ ਤਾਂ ਪੂਰਨੇ ਪਾਏ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ, ਆਪ ਇਕਾਂਤ ਦੇਸ਼ ਵਿੱਚ ਚਲੇ ਜਾਂਦੇ ਹੈ ਤੇ ਭਾਈ ਲਾਲੋ ਇੱਧਰ ਧਰਮ ਦੀ ਦਸਾਂ ਨਹੁੰ ਦੀ ਕਿਰਤ ਕਰਨ ਲੱਗ ਪੈਂਦਾ ਹੈ ਰੋਜ਼ਾਨਾ।
ਨਿਸ ਸੇਵਾ ਚਿਤ ਲਾਵੇ,
ਉਹ ਰਾਤ ਸਾਰੀ ਰਾਤ ਦਿਨੇ ਜਾਗ ਕੇ ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਦਾ, ਔਰ ਸਾਰੀ ਰਾਤ ਹਜ਼ੂਰ ਦੇ ਚਰਨਾਂ ਦੀ ਸੇਵਾ ਵਿੱਚ ਕਮਰ ਕਸਾ ਕਰਕੇ ਲੱਗਾ ਰਹਿੰਦਾ, ਕਦੇ ਚਰਨ ਘੁੱਟਦਾ, ਕਦੇ ਪੱਖਾ ਝੱਲਦਾ। ਇੰਨਾ ਪ੍ਰੇਮ, ਇੰਨੀ ਸ਼ਰਧਾ, ਇੰਨਾ ਸਿਦਕ, ਇੰਨਾ ਭਰੋਸਾ ਹੈ ਭਾਈ ਲਾਲੋ ਜੀ ਦੇ ਹਿਰਦੇ ਅੰਦਰ।
ਆਤਮਕ ਅਭਿਆਸ ਪਨ ਹੈ ਗੁਰ,
ਔਰ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਆਤਮ ਸਰੂਪ ਦਾ ਅਭਿਆਸ ਭਾਈ ਲਾਲੋ ਨੂੰ ਸਮਝਾਉਂਦੇ ਆ ਕਿ ਭਾਈ ਲਾਲੋ ਤੂੰ ਆਪਣੇ ਆਤਮ ਸਰੂਪ ਦਾ ਹਮੇਸ਼ਾ ਅਭਿਆਸ ਕਰਿਆ ਕਰ।
ਤੂੰ ਸਤ ਚਿਤ ਆਨੰਦ,
ਕਿਉਂਕਿ ਤੂੰ ਸਰੀਰ ਨਹੀਂ, ਤੂੰ ਤਾਂ ਸਤ ਚਿਤ ਆਨੰਦ ਸਰੂਪ ਹੈ, ਇਸ ਕਰਕੇ ਜਿਹੜਾ ਤੇਰਾ ਅਸਲੀ ਵਾਸਤਵ ਸਰੂਪ ਸਤ ਚਿਤ ਆਨੰਦ ਹੈ, ਤੂੰ ਉਸ ਦਾ ਅਭਿਆਸ ਕਰਿਆ ਕਰ, ਉਹਦੀ ਭਗਤੀ ਕਰਿਆ ਕਰ, ਉਹਦੀ ਉਪਾਸ਼ਨਾ ਕਰਿਆ ਕਰ।
ਰਾਗ ਦਵੈਖ ਤੇ ਹੀਨ ਸਰੂਪ,
ਤੇਰਾ ਜਿਹੜਾ ਅਸਲੀ ਸਰੂਪ ਹੈ ਰਾਗ ਮੋਹ ਤੋਂ, ਦਵੈਖ ਈਰਸ਼ਾ ਤੋਂ, ਇਹਨਾਂ ਤੋਂ ਰਹਿਤ ਹੈ ਅਸਲੀ ਜਿਹੜਾ ਤੇਰਾ ਸਰੂਪ ਸਤ ਚਿਤ ਆਨੰਦ ਹੈ।
ਭਾਵ ਮ੍ਰਿਤ ਬਿਨ ਸੁਖ ਕੰਦਾ,
ਔਰ ਇਹ ਜਿਹੜਾ ਤੇ ਅਸਲੀ ਤੇਰਾ ਆਤਮ ਸਰੂਪ ਹੈ, ਇਹ ਸੰਸਾਰ ਦੇ ਵਿੱਚ ਜੰਮਣ ਤੋਂ ਔਰ ਮ੍ਰਿਤ ਭਾਵ ਮਰਨ ਤੋਂ, ਜੰਮਣ ਮਰਨ ਤੋਂ ਰਹਿਤ ਹੈ ਔਰ ਸੁਖਦਾਇਕ ਹੈ, ਸੁਖ ਦੇਣ ਵਾਲਾ ਹੈ ਸਤ ਚਿਤ ਆਨੰਦ ਰੂਪ।
ਅਕਰੈ ਏਕ ਪਰਮਾਤਮ ਪੂਰਨ,
ਅਕਰੈ ਨਾਮ ਕਿਰਿਆ ਤੋਂ ਰਹਿਤ ਹੈ, ਜੋ ਪਰਮਾਤਮ ਵਾਹਿਗੁਰੂ ਸਰੂਪ ਹਰੀ ਪੂਰਨ ਹੈ ਅਸਲੀ।
ਜਿਹ ਬਿਨ ਜੜ ਹੈ ਮਾਇਆ,
ਜਿਸ ਵਾਹਿਗੁਰੂ ਦੀ ਸੱਤਾ ਤੋਂ ਬਿਨਾਂ ਮਾਇਆ ਜੜ ਰੂਪ ਹੈ, ਕੋਈ ਕਿਰਿਆ ਨਹੀਂ ਕਰ ਸਕਦੀ ਉਸ ਦੀ ਕਿਰਪਾ ਤੋਂ ਬਿਨਾਂ, ਉਸ ਦੀ ਸੱਤਾ ਤੋਂ ਬਿਨਾਂ।
ਸ੍ਰੀ ਗੁਰ ਕੇ ਬਚ ਸੁਣ ਅਸ ਲਾਲੋ,
ਇਹ ਬ੍ਰਹਮ ਉਪਦੇਸ਼ ਸੀ ਸਾਧ ਸੰਗਤ ਜੀ, ਜੋ ਭਾਈ ਲਾਲੋ ਨੂੰ ਸਤਿਗੁਰਾਂ ਨੇ ਦ੍ਰਿੜ ਕਰਾਇਆ ਕਿ ਤੇਰਾ ਅਸਲੀ ਵਾਸਤਵ ਸਰੂਪ ਸਤ ਚਿਤ ਆਨੰਦ ਹੈ, ਸਤ ਨਾਸ ਤੋਂ ਰਹਿਤ ਹੈ, ਚਿਤ ਚੇਤਨ ਸਰੂਪ ਹੈ, ਆਨੰਦ ਸਰੂਪ ਹੈ। ਸਤ ਚਿਤ ਆਨੰਦ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਤੂੰ ਉਹ ਸਤ ਚਿਤ ਆਨੰਦ ਵਾਹਿਗੁਰੂ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਰੱਖਿਆ ਕਰ। ਜੋੜਨ ਦਾ ਤਰੀਕਾ ਕੀ ਹੈ? ਸਿਮਰਨ ਕਰਨਾ, ਸਿਮਰਨ ਦਾ ਅਭਿਆਸ ਰੱਖਣਾ। ਤੂੰ ਉਹ ਸਿਮਰਨ ਦੇ ਅਭਿਆਸ ਰਾਹੀਂ ਸਤ ਚਿਤ ਆਨੰਦ ਦੇ ਵਿੱਚ ਆਪਣੀ ਸੁਰਤ ਨੂੰ ਲੀਨ ਰੱਖਿਆ ਕਰ, ਜਿਹੜਾ ਮੋਹ ਤੋਂ, ਈਰਖਾ ਤੋਂ, ਜੰਮਣ ਮਰਨ ਤੋਂ, ਕਿਰਿਆ ਤੋਂ ਰਹਿਤ ਹੈ, ਦੁੱਖਾਂ ਤੋਂ ਰਹਿਤ ਹੈ, ਔਰ ਜਿਸ ਦੀ ਸੱਤਾ ਤੋਂ ਬਿਨਾਂ ਮਾਇਆ ਵੀ ਜੜ ਰੂਪ ਹੈ। ऐसे सतचित आनंद दे विच अपनी बिरती शुद्ध करके टका के रखनी है शुद्ध ब्रह्म दे अंदर।
सब अज्ञान गवाया
जदों भाई लालो ने ऐसा ब्रह्म उपदेश ओ ब्रह्म विचार विचारक होए ऐसी ब्रह्म विचार दा उपदेश जदों भाई लालो ने सतगुरां तो सुनिया सुनदिया सार किड्डी वड्डी बख्शिश होई सारा अज्ञान निवृत्त हो गया। साध जिहड़ी उपासना भगती है चित्त नूं शुद्ध करदी है साध संगत जी विचार नाल अज्ञान दा अभाव हुंदा है। बार बार अभ्यास बार बार शुद्ध विचार सो इस करके ऐसा उपदेश सतगुरां ने दे के ज्ञान गवा दिता निवृत्त कर दिता।
बीती होती वासना मन में
जिन्निया मन दियां वासनावां सन जिहड़ियां मनुख नूं बार बार तड़फाउंदियां हन जिवें फरीद साहब जी ने कहा बेनती फरीद साहब जी ने बचन किया गुरबाणी के अंदर मनोह मचिंदड़ियाँ टाक मुकुंजड़ियाँ कहिंदे जिहड़ियां मन दियां मचिंदड़ियाँ वासनावां हन इन्हां नूं टुकड़ा टुकड़ा करके मेट दिओ नाश कर दिओ हृदय विच्चों दूर कर दिओ। इस करके जिन्नियां मन दियां वासनावां सन ਉਹ ਸਾਰੀਆਂ ਬੀਤ ਗਈਆਂ ਮੁੱਕ ਗਈਆਂ ਨਾਸ ਹੋ ਗਈਆਂ ਮਿਟ ਗਈਆਂ ਸਾਰੀਆਂ ਹੀ।
ਭਇਓ ਤਤ ਕੋ ਬੇਤਾ
ਤਤ ਨੂੰ ਜਾਣਨ ਵਾਲਾ ਸ਼ੁੱਧ ਬ੍ਰਹਮ ਨੂੰ ਜਾਣਨ ਵਾਲਾ ਤਤ ਬੇਤਾ ਕੀ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਭਾਈ ਲਾਲੋ ਨੂੰ ਪ੍ਰਾਪਤ ਹੋਈ।
ਆਸ ਬਿਦ ਦਿਵਸ ਬਿਤਾਏ ਕੁਛ ਤਹਾਂ
ਇਉਂ ਇੰਨੇ ਦਿਨ ਕੁਝ ਸਤਿਗੁਰੂ ਮਹਾਰਾਜ ਜੀ ਨੇ ਭਾਈ ਲਾਲੋ ਨੂੰ ਗਿਆਨ ਦਾ ਉਪਦੇਸ਼ ਦਿੰਦੇ ਆ ਭਾਈ ਲਾਲੋ ਨੂੰ ਤਾਰਦੇ ਆ ਸਤਿਗੁਰਾਂ ਨੇ ਐਸੇ ਕਈ ਦਿਨ ਬਤੀਤ ਕੀਤੇ ਹਨ। ਇਸ ਤਰ੍ਹਾਂ
ਸ਼੍ਰੀ ਬੇਦੀ ਕੁਲ ਕੇਤਾ
ਬੇਦੀਆਂ ਦੇ ਕੁਲ ਦੇ ਨਿਸ਼ਾਨ ਰੂਪ ਧੰਨ ਗੁਰੂ ਨਾਨਕ ਦੇਵ ਜੀ ਸ਼੍ਰੋਮਣੀ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਮਹਾਨ ਬਖਸ਼ਿਸ਼ਾਂ ਕਰਕੇ ਭਾਈ ਲਾਲੋ ਨੂੰ ਸੱਚ ਆਨੰਦ ਦਾ ਗਿਆਨ ਕਰਵਾਇਆ।
ਦੋਹਰਾ ਸੁਣ ਸਰੋਤਾ ਚਿਤ ਲਾਏ ਕੈ
ਭਾਈ ਸੰਤੋਖ ਸਿੰਘ ਜੀ ਕੀ ਕਹਿੰਦੇ ਐ ਸਰੋਤਾ ਜਨੋ ਗੁਰੂ ਕਾ ਇਤਿਹਾਸ ਸੁਣਨ ਵਾਲੇ ਗੁਰਮੁਖ ਪਿਆਰਿਓ ਗੁਰਸਿੱਖੋ ਗੁਰਸੰਗਤ ਜੀ ਚਿੱਤ ਲਾ ਕੇ ਸਤਿਗੁਰਾਂ ਦਾ ਇਤਿਹਾਸ ਸੁਣਨਾ ਕਰੋ ਹਮੇਸ਼ਾ ਵਾਸਤੇ
ਸਿੱਖੀ ਪ੍ਰਾਪਤ ਹੋਏ
ਤਾਂ ਕਰਕੇ ਸਤਿਗੁਰਾਂ ਦੀ ਸਿੱਖੀ ਪ੍ਰਾਪਤ ਹੋ ਜਾਏ ਸਿੱਖੀ ਦੀ ਦਾਤ ਮਿਲ ਜਾਏ ਗੁਰੂ ਕਾ ਇਤਿਹਾਸ ਸੁਣ ਕਰਕੇ।
ਸਿੱਖੀ ਕੀ ਪਦਵੀ ਅਧਿਕ
ਸਿੱਖੀ ਦੀ ਪਦਵੀ ਸਿੱਖੀ ਦਾ ਮਰਾਤਵਾ ਅਧਿਕ ਤੋਂ ਅਧਿਕ ਵੱਡੇ ਤੋਂ ਵੱਡਾ ਹੈ ਸ਼੍ਰੋਮਣੀ ਹੈ
ਮਹਿਮਾ ਜਾਣੈ ਕੋਈ
ਕੋਈ ਵਿਰਲਾ ਇਸ ਮਹਿਮਾ ਨੂੰ ਇਸ ਮਹਾਨਤਾ ਨੂੰ ਗੁਰਸਿੱਖੀ ਦੀ ਕਰਨੀ ਨੂੰ ਕੋਈ ਵਿਰਲਾ ਹੀ ਜਾਣਦਾ ਹੈ।
ਚੌਪਈ ਸਤਿਗੁਰ ਸਿੱਖੋ ਜਮਨੈ ਫੰਦੂ
ਜਿਹੜਾ ਸਤਿਗੁਰੂ ਦਾ ਸਿੱਖ ਹੈ ਨਾ ਜਿਹਨੂੰ ਸਿੱਖੀ ਪ੍ਰਾਪਤ ਹੋ ਗਈ ਉਹਨੂੰ ਕਦੇ ਜਮਾਂ ਦੀਆਂ ਫਾਹੀਆਂ ਨਹੀਂ ਪੈ ਸਕਦੀਆਂ ਉਸ ਦੇ ਗਲ ਵਿੱਚ ਜਮ ਉਹਦੇ ਨੇੜੇ ਨਹੀਂ ਆ ਸਕਦੇ ਇੰਨਾ ਵੱਡਾ ਸਿੱਖੀ ਦਾ ਮਰਾਤਵਾ ਹੈ।
ਜਿਉਂ ਬਾਸਰ ਮਹਿ ਜਾਉਣ ਨਾ ਚੰਦੂ
ਔਰ ਜਿਵੇਂ ਕਹਿੰਦੇ ਬਾਸਰ ਨਾਮ ਦਿਨ ਦਾ ਹੈ ਜਿਵੇਂ ਦਿਨ ਦੇ ਵਿੱਚ ਚੰਦਰਮਾ ਨਹੀਂ ਠਹਿਰ ਸਕਦਾ ਇਸੇ ਤਰ੍ਹਾਂ ਗੁਰਸਿੱਖ ਦੇ ਨੇੜੇ ਜਮ ਨਹੀਂ ਆ ਸਕਦਾ।
ਚਰਨ ਕਮਲ ਰਤ ਭਾਨ ਪ੍ਰਕਾਸ਼ੂ
ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਜਿਹੜੀ ਰਤ ਪ੍ਰੀਤੀ ਹੈ ਸੂਰਜ ਦੇ ਪ੍ਰਕਾਸ਼ ਵਰਗੀ ਹੈ।
ਕਿਉਂ ਦਿਸੈ ਸਾਸ ਤੁਮ ਨਹਿ ਪਾਸੂ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਜਿਹੜੀ ਪ੍ਰੀਤੀ ਹੈ ਸੂਰਜ ਦੇ ਪ੍ਰਕਾਸ਼ ਵਰਗੀ ਹੈ ਇਸ ਕਰਕੇ ਜਿਵੇਂ ਸੂਰਜ ਦੇ ਪ੍ਰਕਾਸ਼ ਦੇ ਵਿੱਚ ਚੰਦਰਮਾ ਨਹੀਂ ਸਾਹਮਣੇ ਆ ਸਕਦਾ ਇਸੇ ਤਰ੍ਹਾਂ ਜਿਹੜੇ ਪਾਪ ਹੈ ਨਾ ਪਾਪ ਜਿਸ ਹਿਰਦੇ ਵਿੱਚ ਸਤਿਗੁਰਾਂ ਦੀ ਚਰਨਾਂ ਦੀ ਪ੍ਰੀਤੀ ਰੂਪ ਸੂਰਜ ਵਸਿਆ ਹੋਇਆ ਹੈ ਉਸ ਸਿੱਖ ਦੇ ਨੇੜੇ ਪਾਪਾਂ ਦਾ ਚੰਦਰਮਾ ਨਹੀਂ ਆ ਸਕਦਾ ਏਡੀ ਵੱਡੀ ਬਖਸ਼ਿਸ਼ ਹੋ ਜਾਂਦੀ ਹੈ।
ਸ਼ਰਧਾ ਆਤਪ ਦੀਪਤ ਜਹਵਾ
ਜਿੱਥੇ ਸ਼ਰਧਾ ਦੀ ਰੋਸ਼ਨੀ ਸ਼ਰਧਾ ਦੀ ਧੁੱਪ ਧੁੱਪ ਚੜ੍ਹੀ ਹੋਈ ਹੈ ਜਿਸ ਹਿਰਦੇ ਦੇ ਅੰਦਰ
ਭਰਮ ਤਿਮਰ ਕਿਉਂ ਹੋਵੇ ਤਹਿਵਾ
ਉੱਥੇ ਸਾਧ ਸੰਗਤ ਜੀ ਭਰਮ ਦਾ ਅਰਥ ਇੱਥੇ ਅਗਿਆਨ ਹੈ ਉੱਥੇ ਅਗਿਆਨ ਦਾ ਹਨੇਰਾ ਨਹੀਂ ਕਦੇ ਵਾਸਤੇ ਠਹਿਰ ਸਕਦਾ ਜਿਵੇਂ ਧੁੱਪ ਦੇ ਸਾਹਮਣੇ ਹਨੇਰਾ ਨਹੀਂ ਆ ਸਕਦਾ ਇਸੇ ਤਰ੍ਹਾਂ ਜਿੱਥੇ ਸ਼ਰਧਾ ਹੈ ਉੱਥੇ ਅਗਿਆਨ ਅਤੇ ਭਰਮ ਨਹੀਂ ਕਦੇ ਆ ਸਕਦਾ ਕਦੇ ਵਾਸਤੇ ਵੀ ਠਹਿਰ ਨਹੀਂ ਸਕਦੇ।
ਉਡਗਨ ਕਿਲ ਵਿਖ ਨਹੀਂ ਪ੍ਰਕਾਸ਼ ਤੇ ਮਰ
ਜਿਵੇਂ ਸਾਧ ਸੰਗਤ ਜੀ ਉਡਗਨ ਨਾਮ ਤਾਰਿਆਂ ਦਾ ਹੈ ਜਿਵੇਂ ਤਾਰੇ ਜਿਹੜੇ ਆ ਉਹ ਦਿਨੇ ਨਹੀਂ ਪ੍ਰਕਾਸ਼ ਕਰ ਸਕਦੇ ਇਸੇ ਤਰ੍ਹਾਂ ਜਿੱਥੇ ਸ਼ਰਧਾ ਹੈ ਭਗਤੀ ਹੈ ਪ੍ਰੇਮ ਹੈ ਉੱਥੇ ਪਾਪਾਂ ਦੇ ਤਾਰੇ ਨਹੀਂ ਕਦੇ ਚੜ ਸਕਦੇ।
ਬੇਮੁਖਤਾ ਨਿਸ ਜਹ ਪੀ ਨਾਸਤ,
ਔਰ ਬੇਮੁਖਤਾ ਦੀ ਰਾਤ ਵੀ ਉਹਨਾਂ ਦੀ ਨਾਸ ਹੋ ਜਾਂਦੀ, ਉਹ ਸਤਿਗੁਰੂ ਤੋਂ ਬੇਮੁਖ ਨਹੀਂ ਹੁੰਦੇ ਕਦੇ ਵਾਸਤੇ।
ਕਵ ਕਰ ਬੰਦ ਗੁਰੂ ਪਦ ਬੰਦੇ,
ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਕਵੀ ਮੈਂ ਦਾਸ, ਕਿੰਨੀ ਨਿਮਰਤਾ ਹੈ ਕਿ ਮੈਂ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਦੋਨੋਂ ਹੱਥ ਜੋੜ ਕੇ ਵਾਰ ਵਾਰ ਨਮਸਕਾਰ ਕਰਦਾ, ਮੱਥਾ ਟੇਕਦਾ ਹਾਂ।
ਸਿੱਖੀ ਜਾਚ ਹੈ ਆਨੰਦ ਕੰਦੇ,
ਸਤਿਗੁਰਾਂ ਦੇ ਦਰ ਤੋਂ ਕੇਵਲ ਸਿੱਖੀ ਦੀ ਦਾਤ ਮੰਗਦਾ, ਜਿਹੜੀ ਸਿੱਖੀ ਦੀ ਦਾਤ ਆਨੰਦ ਦੇਣ ਵਾਲੀ ਹੈ, ਆਨੰਦ ਦਾ ਘਰ ਹੈ, ਖੁਸ਼ੀਆਂ ਬਖਸ਼ਣ ਵਾਲੀ ਹੈ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ। ਇਹ ਦਾਤ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਦਰ ਤੋਂ ਮੰਗਦੇ ਹਨ। ਇੰਨੀ ਸ਼ਰਧਾ, ਇੰਨਾ ਵਿਸ਼ਵਾਸ ਕਿਸੇ ਇਤਿਹਾਸਕਾਰ ਦੇ ਅੰਦਰ ਹੋ ਸਕਦਾ? ਨਿੰਦਿਆ ਤਾਂ ਹਰ ਕੋਈ ਕਰਦਾ, ਨਿੰਦਕ ਤਾਂ ਭਾਈ ਸੰਤੋਖ ਸਿੰਘ ਦੀ ਵੀ ਨਿੰਦਿਆ ਕਰਦੇ ਹੈ, ਪਰ ਇੰਨਾ ਰਸ, ਇੰਨੀ ਸ਼ਰਧਾ, ਇੰਨੀ ਭਾਵਨਾ ਕਿਸੇ ਇਤਿਹਾਸਕਾਰ ਦੇ ਹਿਰਦੇ ਵਿੱਚ ਹੋ ਸਕਦੀ? ਕੋਈ ਵਿਰਲਾ ਹੀ ਹੈ। ਤਾਂ ਹੀ ਐਡਾ ਵੱਡਾ ਸਨਮਾਨ ਸਤਿਗੁਰੂ ਦੇ ਦਰ 'ਤੇ ਪ੍ਰਾਪਤ ਹੈ ਕਿ ਉਹਨਾਂ ਦੀ ਜੋ ਇਹ ਘਾਲਣਾ ਘਾਲੀ ਹੈ, ਸੰਗਤਾਂ ਰੋਜ਼ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਵਿਚਾਰਦੀਆਂ ਹਨ। ਸਿੱਖੀ ਦੀ ਦਾਤ ਮੰਗਦੇ ਹੈ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਦਰ ਤੋਂ ਬੇਨਤੀਆਂ ਕਰਕੇ।
ਏਕ ਆਸ ਨਾਸੀ ਅਬ ਔਰੀ,
ਹੇ ਮਹਾਰਾਜ, ਇੱਕ ਆਸ ਮੇਰੇ ਹਿਰਦੇ ਵਿੱਚ ਹੋਰ ਹੈ, ਇੱਕ ਹੋਰ ਇੱਛਾ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪ ਕਿਰਪਾ ਕਰਕੇ ਮੇਰੀ ਉਹ ਵੀ ਪੂਰੀ ਕਰੋ।
ਦਰਸ਼ਨ ਦੇਹੋ ਲਾਲਸਾ ਮੋਰੀ,
ਮਹਾਰਾਜ ਮੈਨੂੰ ਆਪਣੇ ਦਰਸ਼ਨ ਬਖਸ਼ ਦਿਓ। ਇਹ ਲਾਲਸਾ, ਇਹ ਵੀ ਇੱਛਾ ਮੇਰੀ ਹੈ, ਇੱਕ ਮੈਨੂੰ ਸਿੱਖੀ ਦੀ ਦਾਤ, ਦੂਸਰੀ ਆਪਣੇ ਪਾਵਨ ਸਰੂਪ ਦੇ ਦਰਸ਼ਨਾਂ ਦੀ ਦਾਤ। ਸਤਿਗੁਰੂ ਮਹਾਰਾਜ ਜੀ, ਇਹ ਦਾਤ ਮੈਨੂੰ ਆਪ ਕਿਰਪਾ ਕਰਕੇ ਆਪਣੇ ਦਰ ਤੋਂ ਬਖਸ਼ਿਸ਼ ਕਰੋ। ਇਹ ਸਾਧ ਸੰਗਤ ਜੀ, ਇੱਥੋਂ ਤੱਕ 38 ਅਧਿਆਏ ਜਿਹੜੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਆਰੰਭ ਤੋਂ ਲੈ ਕੇ ਚੱਲ ਰਹੇ ਸਨ, ਉਹ ਸੰਪੂਰਨ ਹੋਏ ਹਨ। ਜਥੇ ਸੰਗਤ ਦੇ ਸਮਾਗਮਾਂ ਦੀ ਅੱਜ ਸੰਪੂਰਨਤਾ ਹੋ ਰਹੀ ਹੈ, ਇਸੇ ਲਈ ਕਥਾ ਕੁਝ ਸਮਾਂ ਪਹਿਲਾਂ ਆਰੰਭ ਕੀਤੀ ਗਈ ਸੀ ਔਰ ਸਮਾਪਤੀ ਵੀ ਕੁਝ ਸਮਾਂ ਪਹਿਲਾਂ ਕੀਤੀ ਗਈ ਹੈ, ਕਿਉਂਕਿ ਕੁਝ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਹੈੱਡ ਗ੍ਰੰਥੀ ਸਾਹਿਬ ਨੇ ਅਤੇ ਪ੍ਰਬੰਧਕ ਸਿੰਘਾਂ ਨੇ ਕਰਨੀਆਂ, ਉਸ ਲਈ ਬਚਦਾ ਸਮਾਂ ਉਹਨਾਂ ਦੇ ਲਈ ਰੱਖਿਆ ਗਿਆ ਸੀ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ, ਸਤਿਗੁਰਾਂ ਦੀ ਸਿੱਖੀ ਨਾਲੋਂ ਵੱਡੀ ਕੋਈ ਦਾਤ ਨਹੀਂ। ਆਪਾਂ ਸਾਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਤਸੰਗਤ ਕਰਦੇ ਹੋਏ ਇਹ ਦਾਤ ਮੰਗੀਏ ਮਹਾਰਾਜ, ਸਾਨੂੰ ਸਿੱਖੀ ਸਿਦਕ ਦੀ ਦਾਤ, ਪ੍ਰੇਮਾ ਭਗਤੀ ਦੀ ਦਾਤ, ਸਤਸੰਗਤ ਕਰਨ ਦੀ ਦਾਤ ਬਖਸ਼ਿਸ਼ ਕਰੋ, ਸਾਡਾ ਵੀ ਮਨੁੱਖਾ ਜੀਵਨ ਸਫਲ ਹੋ ਜਾਏ। 7 ਤਾਰੀਖ ਤੋਂ ਲੈ ਕੇ ਆਪ ਸੰਗਤਾਂ ਦੇ ਉੱਦਮ ਦੁਆਰਾ, ਭਾਵ ਆਪ ਸੰਗਤਾਂ ਦੀ ਪ੍ਰੇਰਣਾ ਦੁਆਰਾ, ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ, ਆਪ ਸੰਗਤ ਦੇ ਆਸਰੇ ਇਸ ਪਾਵਨ ਅਸਥਾਨ 'ਤੇ ਦੋਨੋਂ ਸਮੇਂ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਰਹੇ ਹਨ। ਦਾਸ ਦੀ ਇਹ ਬੇਨਤੀ ਹੈ ਕਿ ਭਾਈ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਹੋ, ਨਸ਼ਿਆਂ ਦਾ ਤਿਆਗ ਕਰੋ। ਜਿਹੜੇ ਰੋਮਾਂ ਨੂੰ ਕਟਾਉਣ ਦੀ ਜਾਂ ਰੋਮਾਂ ਦੀ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਕਰਦੇ, ਚਾਹੇ ਕੋਈ ਮਾਈ ਭਾਈ ਹੈ, ਕੋਈ ਵੀ ਹੈ, ਭਾਈ ਸਤਿਗੁਰਾਂ ਦੇ ਸਾਬਤ ਸੂਰਤ ਕੇਸਾਂ ਤੋਂ ਬਿਨਾਂ ਸਿੱਖ ਨਹੀਂ ਅਖਵਾ ਸਕਦਾ। ਇਸ ਕਰਕੇ ਸਾਬਤ ਸੂਰਤ ਕੇਸ ਹਮੇਸ਼ਾ ਵਾਸਤੇ ਰੱਖੀਏ। ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਾਂ ਆਪਣਾ ਜੀਵਨ ਸਫਲ ਕਰਨਾ। ਇਸ ਪਾਵਨ ਪਵਿੱਤਰ ਸਥਾਨ, 9ਵੇਂ ਪਾਤਸ਼ਾਹ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ, ਆਪ ਸ਼ਹਿਰ ਦੀਆਂ ਸੰਗਤਾਂ ਦੇ ਪ੍ਰੇਮ ਨੂੰ ਮੁੱਖ ਰੱਖ ਕੇ ਔਰ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਦਮਦਮੀ ਟਕਸਾਲ ਦੇ 12ਵੇਂ ਮੁਖੀ ਮਹਾਂਪੁਰਖ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 15-15 ਦਿਨ ਮਹੀਨਾ ਮਹੀਨਾ ਇੱਥੇ ਆ ਕੇ ਦੋਨੋਂ ਸਮੇਂ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਕਰਦੇ ਸਨ। ਉਹਨਾਂ ਸਮਿਆਂ ਦੇ ਵਿੱਚ ਏਅਰ ਮਾਰਸ਼ਲ ਸਰਦਾਰ ਮੇਹਰ ਸਿੰਘ ਜੀ ਉਹਨਾਂ ਦਾ ਪਰਿਵਾਰ, ਬੇਦੀ ਸਾਹਿਬ ਦਾ ਪਰਿਵਾਰ, ਹੋਰ ਪੁਰਾਣੇ ਪਰਿਵਾਰ ਸਨ ਜਿਹੜੇ ਬਹੁਤ ਅੱਗੇ ਹੋ ਕੇ ਸੇਵਾ ਨਿਭਾਇਆ ਕਰਦੇ ਸਨ। ਉਹਨਾਂ ਮਹਾਂਪੁਰਖਾਂ ਤੋਂ ਉਪਰੰਤ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਉਂਦੇ ਰਹੇ। ਉਹਨਾਂ ਦੇ ਸਮਿਆਂ ਵਿੱਚ ਸਰਦਾਰ ਗੁਰਦੀਪ ਸਿੰਘ ਜੀ ਗਰੇਵਾਲ ਜੋ ਬਜ਼ੁਰਗ ਹਨ, ਉਹਨਾਂ ਦਾ ਪਰਿਵਾਰ ਅਤੇ ਹੋਰ ਸੰਗਤਾਂ ਮਿਲ ਕੇ ਪ੍ਰੋਗਰਾਮ ਅੱਗੇ ਨਿਭਾਉਣ ਦੀ ਸੇਵਾ ਕਰਿਆ ਕਰਦੇ ਸਨ। ਉਹ ਮਹਾਂਪੁਰਖ ਵੀ ਇੱਥੇ ਹਰ ਸਾਲ ਆਪ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸਨ। ਫਿਰ ਉਹਨਾਂ ਮਹਾਂਪੁਰਖਾਂ ਤੋਂ ਉਪਰੰਤ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਕਰਨੀ ਕਥਨੀ ਦੇ ਪੂਰੇ ਸੂਰੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਹਰ ਸਾਲ ਇਸ ਅਸਥਾਨ 'ਤੇ ਆ ਕੇ ਹਾਜ਼ਰੀਆਂ ਭਰਿਆ ਕਰਦੇ। ਉਦੋਂ ਵੀ ਇਹ ਪਰਿਵਾਰ ਸਾਰੇ ਮਿਲ ਕੇ ਸੇਵਾ ਵਿੱਚ ਅੱਗੇ ਵੱਧ ਚੜ੍ਹ ਕੇ ਯੋਗਦਾਨ ਪਾਇਆ ਕਰਦੇ ਸਨ। ਉਹਨਾਂ ਮਹਾਂਪੁਰਖਾਂ ਤੋਂ ਉਪਰੰਤ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੇਵਾ ਸਿਮਰਨ ਦੇ ਪੁੰਜ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਵੀ ਇਸ ਅਸਥਾਨ 'ਤੇ ਸਮੇਂ ਅਨੁਸਾਰ ਆ ਕੇ ਕਥਾ ਕੀਰਤਨ ਦੇ ਪ੍ਰਵਾਹ ਚਲਾਇਆ ਕਰਦੇ ਸਨ। ਸੋ ਸਾਧ ਸੰਗਤ ਜੀ ਉਸੇ ਪ੍ਰੇਮ ਨੂੰ ਆਪ ਸੰਗਤਾਂ ਨੇ ਨਿਭਾਉਂਦਿਆਂ ਹੋਇਆਂ ਔਰ ਪੰਥ ਦੀ ਇਹ ਸਾਡੀ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਔਰ ਇੱਥੋਂ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੁਆਰਾ ਸੰਤ ਬਾਬਾ ਪਾਲ ਸਿੰਘ ਜੀ ਜਿਨ੍ਹਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਉੱਪਲਹੇੜੀ ਵਾਲਿਆਂ ਦੀ ਸੰਗਤ ਵਿੱਚੋਂ ਬਹੁਤ ਵੱਡੀ ਗੁਰਮਤਿ ਵਿੱਦਿਆ ਦੀ ਦਾਤ ਪ੍ਰਾਪਤ ਕੀਤੀ, ਉਹ ਅੱਗੇ ਹੋ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਇੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਤਿਕਾਰਯੋਗ ਸਰਦਾਰ ਜਤਿੰਦਰ ਸਿੰਘ ਜੀ ਸੱਭਰਵਾਲ, ਸਰਦਾਰ ਸਤਵਿੰਦਰ ਸਿੰਘ ਜੀ ਟੌੜਾ ਔਰ ਇਸ ਅਸਥਾਨ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ, ਮੈਨੇਜਰ ਸਰਦਾਰ ਜਗੀਰ ਸਿੰਘ ਜੀ ਔਰ ਰੋਜ਼ਾਨਾ ਜੋ ਕਥਾ ਦੀ ਸੇਵਾ ਨਿਭਾਉਂਦੇ ਆ ਗਿਆਨੀ ਪ੍ਰਿਤਪਾਲ ਸਿੰਘ ਜੀ, ਸਾਰਿਆਂ ਨੇ ਮਿਲ ਕੇ ਬਹੁਤ ਵੱਡਾ ਸਹਿਯੋਗ ਅਤੇ ਸਾਥ ਦਿੰਦਿਆਂ ਹੋਇਆ ਇਹ 7 ਅਪ੍ਰੈਲ ਤੋਂ ਲੈ ਕੇ ਅੱਜ 15 ਅਪ੍ਰੈਲ ਤੱਕ ਦੇ ਸਮਾਗਮ ਰੱਖੇ ਸਨ। ਅੰਮ੍ਰਿਤ ਵੇਲੇ ਦੀ ਕਥਾ, ਆਏ ਹੋਏ ਸ਼੍ਰੀ ਮੁਖਬਾਗ ਦੀ ਕਥਾ, ਦਮਦਮੀ ਟਕਸਾਲ ਦੇ ਪ੍ਰਸਿੱਧ ਕਥਾਵਾਚਕ ਮਹਾਨ ਵਿਦਵਾਨ ਗਿਆਨੀ ਪਰਵਿੰਦਰਪਾਲ ਸਿੰਘ ਜੀ ਆਪ ਜੀ ਨੂੰ ਸਰਵਣ ਕਰਵਾਉਂਦੇ ਰਹੇ ਔਰ ਰਾਗੀ ਭਾਈ ਇੰਦਰਜੀਤ ਸਿੰਘ ਜੀ ਜੋ ਜਥੇ ਦੇ ਰਾਗੀ ਸਿੰਘ ਹਨ ਉਹ ਆਪ ਜੀ ਨੂੰ ਕੀਰਤਨ ਦੀ ਹਾਜ਼ਰੀ ਭਰ ਕੇ ਕੀਰਤਨ ਸਰਵਣ ਕਰਵਾਉਂਦੇ ਰਹੇ ਹਨ। ਸੋ ਇਤਨੇ ਦਿਨਾਂ ਵਿੱਚ ਦਾਸ ਕੋਲੋਂ, ਸਿੰਘਾਂ ਕੋਲੋਂ ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਬਚਨ ਕਿਹਾ ਗਿਆ ਹੋਵੇ, ਕੋਈ ਸਾਡੇ, ਅਸੀਂ ਔਗੁਣਾਂ ਦੇ ਭਰੇ ਹੋਏ ਜੀਵ ਹਾਂ, ਕੋਈ ਕਿਸੇ ਔਗੁਣ ਕਰਕੇ ਸੰਗਤ ਦੇ ਮਨ ਵਿੱਚ ਕਿਸੇ ਗੱਲ ਦਾ, ਕੋਈ ਕਿਸੇ ਪ੍ਰੇਮੀ ਦੇ ਮਨ ਵਿੱਚ ਕੋਈ ਦੁੱਖ ਤਕਲੀਫ਼ ਲੱਗੀ ਹੋਵੇ, ਦਾਸ ਸਾਰੇ ਪ੍ਰਬੰਧਕਾਂ ਤੋਂ ਅਤੇ ਸੰਗਤ ਤੋਂ ਹੱਥ ਜੋੜ ਕੇ ਖਿਮਾ ਜਾਚਨਾ ਕਰਦਾ ਹੈ, ਤੁਸੀਂ ਖਿਮਾ ਕਰਨੀ ਅੱਗੋਂ ਲਈ। ਇਸੇ ਤਰ੍ਹਾਂ ਆਪ ਸੰਗਤ ਨੇ ਇਹ ਅਸੀਸ ਬਖਸ਼ਿਸ਼ ਕਰਨੀ ਕਿ ਜਥਾ ਸੰਗਤ ਖਾਲਸਾ ਪੰਥ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹੇ ਔਰ ਸੰਗਤ ਦੀ ਚਰਨ ਧੂੜ ਵਿੱਚੋਂ ਸੇਵਾ ਦੀ ਦਾਤ ਪ੍ਰਾਪਤ ਹੋਵੇ। ਸੋ ਮੈਂ ਬਹੁਤਾ ਵਿਸਥਾਰ ਇਸ ਲਈ ਨਹੀਂ ਕਰਨਾ, ਨਾਵਾਂ ਦੀ ਤਫਸੀਲ ਵਿੱਚ ਨਹੀਂ ਪੈਣਾ, ਕਿਉਂਕਿ ਅੱਜ ਬਹੁਤ ਵੱਡੀਆਂ ਵੱਡੀਆਂ ਸਾਡੀਆਂ ਸੰਤ ਸਮਾਜ ਦੀਆਂ ਧਾਰਮਿਕ ਹਸਤੀਆਂ ਵੀ ਆਈਆਂ ਹੋਈਆਂ ਅਤੇ ਮਹਾਂਪੁਰਖ ਵੀ ਆਏ ਹੋਏ ਹੈ। ਸੋ ਸਾਧ ਸੰਗਤ ਜੀ, ਸਾਰਿਆਂ ਦੇ ਨਾਮ ਸਾਰਿਆਂ ਨੂੰ ਸਿਰੋ ਪਾਓ, ਹੈੱਡ ਗ੍ਰੰਥੀ ਸਾਹਿਬ ਅਤੇ ਪ੍ਰਬੰਧਕ ਸਾਹਿਬਾਨ ਭਾਈ ਕਸ਼ਮੀਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ, ਸੋ ਉਹਨਾਂ ਨੇ ਸਾਰਾ ਪ੍ਰੋਗਰਾਮ ਮੈਂਬਰ ਸਾਹਿਬਾਨਾਂ ਨੇ ਨਿਭਾਉਣਾ, ਆਏ ਮਹਾਂਪੁਰਖਾਂ ਨੂੰ ਵੀ ਸਿਰੋ ਪਾਉਂਦੀਆਂ ਬਖਸ਼ਿਸ਼ਾਂ ਹੋਣੀਆਂ, ਆਏ ਹੋਏ ਸਤਿਕਾਰਯੋਗ ਸਿੰਘਾਂ ਨੂੰ ਵੀ ਸਰੋਪੇ ਬਖਸ਼ੇ ਜਾਣੇ ਹੈ। ਫਿਰ ਸਾਧ ਸੰਗਤ ਜੀ, ਅਗਲਾ ਜੋ ਪ੍ਰੋਗਰਾਮ ਹੈ ਸਾਰਾ ਆਪ ਜੀ ਨੂੰ ਵਿਸਥਾਰ ਪੂਰਵਕ ਦੱਸਿਆ ਜਾਏਗਾ। ਇੱਕ ਜ਼ਰੂਰੀ ਬੇਨਤੀ ਹੈ ਕਿ ਨਾਨਕਸਰ ਕੁਟੀਆ ਦੇ ਸੰਤ ਬਾਬਾ ਹਰਚਰਨ ਸਿੰਘ ਜੀ ਜੋ ਹਰ ਸਾਲ ਹੀ ਬਹੁਤ ਵੱਡੇ ਉਪਰਾਲੇ ਸੇਵਾ ਸਿਮਰਨ ਦੇ ਕਰਦੇ ਹੈ, ਉਹਨਾਂ ਵੱਲੋਂ 2 ਮਈ ਦਿਨ ਬੁੱਧਵਾਰ ਨੂੰ ਇਸੇ ਸਥਾਨ 'ਤੇ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਬੇਅੰਤ ਸੰਗਤਾਂ ਨੂੰ ਨਾਲ ਲੈ ਕੇ 125,000 ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਾਉਣ ਦਾ ਪ੍ਰੋਗਰਾਮ ਬਣਾਇਆ। ਸਾਰੀਆਂ ਸੰਗਤਾਂ ਨੇ ਉਸ ਪ੍ਰੋਗਰਾਮ ਦੇ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਾ। ਸੋ ਜਿਹੜੀਆਂ ਸੰਗਤਾਂ ਦੋਨੋਂ ਸਮੇਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਕਥਾ ਦੀ ਹਾਜ਼ਰੀ ਭਰਦੀਆਂ ਰਹੀਆਂ, ਮੈਂ ਉਹਨਾਂ ਸੰਗਤਾਂ ਦਾ ਸਭ ਤੋਂ ਵੱਧ ਰੋਮ ਰੋਮ ਕਰਕੇ ਸਵਾਸ ਸਵਾਸ ਕਰਕੇ ਧੰਨਵਾਦ ਕਰਦਾ। ਸਤਿਗੁਰੂ ਜੀ ਦਾ ਅਨੰਤ ਵੇਰੀ ਸ਼ੁਕਰਾਨਾ ਜਿਨ੍ਹਾਂ ਸਤਿਗੁਰਾਂ ਦੀ, ਜੇ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਜੀ ਦੀ ਰਹਿਮਤ ਨਾਲ ਦਾਸ ਨੂੰ ਵੀ ਸਤਿਗੁਰਾਂ ਦੇ ਦਰ ਦੇ ਦਰਸ਼ਨ ਕਰਨ ਦਾ, ਆਪ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਜੀ ਦਾ ਸਦਾ ਹੀ ਸ਼ੁਕਰਾਨਾ ਹੈ। ਸਾਧ ਸੰਗਤ ਜੀ, ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲਾ ਚੁੱਕਾਂ, ਗੁਰੂ ਸਾਹਿਬ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ। ਅਗਲੀ ਸਾਰੀ ਜਾਣਕਾਰੀ ਹੈੱਡ ਗ੍ਰੰਥੀ ਸਾਹਿਬਾਨ, ਮੈਂਬਰ ਸਾਹਿਬਾਨ ਔਰ ਸੰਤ ਬਾਬਾ ਪਾਲ ਸਿੰਘ ਜੀ, ਭਾਈ ਕਸ਼ਮੀਰ ਸਿੰਘ ਜੀ ਆਪ ਜੀ ਨੂੰ ਦੇਣਗੇ। ਸੋ ਮੈਂ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ। ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ।
ਏਕ ਆਸ ਨਾਸੀ ਅਬ ਔਰੀ,
ਦਰਸ਼ਨ ਦੇਹੋ ਲਾਲਸਾ ਮੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਧਾਰ, ਅੰਧਕੂਪ ਮਹਾਭਿਆਨ, ਨਾਨਕ ਪਾਰ ਉਤਾਰ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਬਵੇ। ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ। ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਹੈ।